8 ਤਰੀਕ ਭੋਗ ਪਾ ਪਾਉਣ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ। ਸ਼ਹੀਦ ਭਾਈ ਮੇਵਾ ਸਿੰਘ ਦੀ ਯਾਦ 15 ਜਨਵਰੀ ਮਨਾਈ ਜਾ ਰਹੀ ਹੈ। ਨਾਲ ਹੀ ਬੇਨਤੀ ਹੈ ਕਿ ਜੋ ਆਤਮ ਰਸ ਕੀਰਤਨਾਂ ਦੀ ਲੜੀ ਚੱਲ ਰਹੀ ਹੈ ਉਹ ਸ਼ਾਮ 6:45 ਤੋਂ 7:15 ਤੱਕ ਆਤਮ ਰਸ ਕੀਰਤਨ ਹੋ ਰਿਹਾ ਹੈ, ਜੋ ਸਮੂਹ ਕੀਰਤਨੀ ਜਥਿਆਂ ਵੱਲੋਂ ਕੀਤਾ ਜਾਂਦਾ ਹੈ। ਇਹ 14 ਜਨਵਰੀ ਮਾਘੀ ਜੋੜ ਮੇਲ ਤੱਕ ਚੱਲਣਾ ਹੈ। ਆਪ ਸੰਗਤਾਂ ਗੁਰੂ ਘਰ ਪਹੁੰਚ ਕੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਅਤੇ ਲੰਗਰ ਸੇਵਾ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਹੁਣ ਪਾਵਨ ਸ੍ਰੀ ਮੁਖਵਾਗ ਦੀ ਸ਼ਬਦ ਵਿਚਾਰ ਸਰਵਣ ਕਰੀਏ। ਸਤਿਕਾਰਯੋਗ ਪੈਸਾ ਭਾਈ ਰਾਮ ਸਿੰਘ ਜੀ ਹੋਰਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨ ਹੋਇ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨ ਹੋਇ। ਜੇ ਸੋ ਚੰਦਾ ਉਗਵਹਿ, ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਇਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਜੁਗੋ ਜੁਗ ਅਟਲ ਜਾਗਤ ਜੋਤ ਸਤਿਗੁਰੂ ਬਖਸ਼ਿਸ਼ਾਂ ਦੇ ਦਾਤੇ, ਰਹਿਮਤਾਂ ਦੇ ਸਮੁੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ। ਅਸੀਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਪਵਿੱਤਰ ਮੁਖਵਾਕ ਅੰਦਰ ਸਤਿਗੁਰੂ ਜੀ ਸਾਡੇ ਅੰਦਰਲੇ ਜੀਵਨ ਨੂੰ ਸੰਵਾਰਨ ਵਾਸਤੇ ਵੱਖ ਵੱਖ ਤਰੀਕਿਆਂ ਦੇ ਨਾਲ ਚਾਰ ਉਦਾਹਰਣਾਂ ਦੇ ਕੇ ਬੜੇ ਸੌਖੀ ਤਰ੍ਹਾਂ ਸਮਝਾ ਰਹੇ ਹਨ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਮਨ ਵਿਚਾਰਾਂ ਰਾਹੀਂ ਆਲਸ ਰਾਹੀਂ ਕਿਤੇ ਹੋਰ ਜਾਂਦਾ ਹੋਵੇ, ਸਿਮਰਨ ਵਿੱਚ ਬੈਠੇ ਹਾਂ ਵਿਚਾਰਾਂ ਦੀ ਸਵਾਰੀ ਕਰਦਾ ਹੋਵੇ, ਤੇ ਸਾਡਾ ਸਵਾਲ ਹੁੰਦਾ ਹੈ ਮਨ ਟਿਕਦਾ ਨਹੀਂ ਹੈ, ਮਨ ਟਿਕਦਾ ਨਹੀਂ ਹੈ ਤੇ ਕਿਤੇ ਜਾਂਦਾ ਹੈ, ਜਾਂਦਾ ਕਿੱਧਰ ਹੈ? ਜਿੱਧਰ ਖਿੱਚਿਆ ਗਿਆ ਹੈ, ਜਿੱਧਰ ਇਹਨੂੰ ਖਿੱਚ ਪੈ ਰਹੀ ਹੈ। ਉਹਦੇ ਦੋ ਹਿੱਸੇ ਨੇ ਸਾਡੇ ਅੰਦਰ। ਹਿਰਦੇ ਦੇ ਵਿੱਚ ਕੁਛ ਐਸਾ ਹੈ ਜਿਸ ਨੂੰ ਅਸੀਂ ਪਸੰਦ ਕਰਦੇ ਹਾਂ, ਸੰਸਾਰ ਵਿੱਚ ਬਹੁਤ ਕੁਛ ਐਸਾ ਹੈ ਜਿਸ ਨੂੰ ਅਸੀਂ ਪਸੰਦ ਕਰਦੇ ਹਾਂ, ਜਿਹਨੂੰ ਪਸੰਦ ਕਰਦੇ ਹਾਂ ਉਹਦੇ ਵੱਲ ਮਨ ਖਿੱਚਿਆ ਜਾਂਦਾ ਹੈ। ਹਿਰਦੇ ਦੇ ਤਲ 'ਤੇ ਦੂਸਰਾ ਹਿੱਸਾ ਹੈ ਜਿਸ ਨੂੰ ਅਸੀਂ ਪਸੰਦ ਨਹੀਂ ਕਰਦੇ, ਸਾਡਾ ਡਿਸਲਾਈਕਿੰਗ ਪਾਰਟ ਹੈ। ਸੱਚ ਜਾਣਿਓ ਮਨ ਉਸ ਪਾਸੇ ਵੀ ਵਾਰ ਵਾਰ ਜਾਂਦਾ ਹੈ। ਜਾਂਦਾ ਕਿਵੇਂ ਹੈ? ਜਿਸ ਨੂੰ ਪਸੰਦ ਕਰਦੇ ਹਾਂ ਉਹਦੇ ਪ੍ਰਤੀ ਮੋਹ ਪੈਦਾ ਹੋ ਜਾਂਦਾ ਹੈ, ਇਮੋਸ਼ਨਲ ਅਟੈਚਮੈਂਟ, ਮਨ ਵਾਰ ਵਾਰ ਖਿੱਚਿਆ ਜਾਂਦਾ ਹੈ। ਇਸੇ ਪਾਰਟ ਦੇ ਵਿੱਚੋਂ ਹੀ ਲੋਭ ਪੈਦਾ ਹੁੰਦਾ ਹੈ, ਕੁਛ ਪ੍ਰਾਪਤ ਕਰਨ ਵਾਸਤੇ ਮਨ ਲੋਚਦਾ ਹੈ। ਇਸੇ ਪਾਰਟ ਦੇ ਵਿੱਚੋਂ ਹੀ ਕਾਮ ਪੈਦਾ ਹੁੰਦਾ ਹੈ। ਕਾਮ, ਲੋਭ, ਮੋਹ, ਇਹ ਤਿੰਨ ਚੀਜ਼ਾਂ ਐਸੀਆਂ ਨੇ ਜਿਹੜੀਆਂ ਹਿਰਦੇ ਦੇ ਉਸ ਹਿੱਸੇ ਵਿੱਚੋਂ ਪੈਦਾ ਹੁੰਦੀਆਂ ਨੇ ਜਿਸ ਨੂੰ ਇਹ ਪਸੰਦ ਕਰ ਰਿਹਾ ਹੈ। ਜਿਸ ਨੂੰ ਪਸੰਦ ਨਹੀਂ ਕਰ ਰਿਹਾ ਉਸ ਪ੍ਰਤੀ ਮਨ ਖਿਜੇਗਾ, ਖਿਜੇਗਾ ਤੇ ਉਸ ਵਿੱਚੋਂ ਨਫ਼ਰਤ ਪੈਦਾ ਹੋਏਗੀ। ਨਫ਼ਰਤ ਪੈਦਾ ਹੋਏਗੀ, ਕ੍ਰੋਧ ਆਏਗਾ। ਨਫ਼ਰਤ ਕ੍ਰੋਧ ਪੈਦਾ ਹੋਏਗੀ ਤੇ ਬੰਦਾ ਆਪਣੇ ਆਪ ਨੂੰ ਉੱਚਾ ਮੰਨੇਗਾ, ਦੂਸਰੇ ਨੂੰ ਨੀਵਾਂ ਮੰਨੇਗਾ, ਅੰਦਰ ਹਉਮੈ ਪੈਦਾ ਹੋਏਗੀ। ਇਸਦੇ ਵਿਚਾਰਾਂ ਵਿੱਚ ਹੀ ਮਨ ਉਲਝਿਆ ਹੋਇਆ ਹੈ, ਜਾਂ ਤੇ ਜਿਸ ਨੂੰ ਪਸੰਦ ਨਹੀਂ ਕਰ ਰਿਹਾ, ਜਿਸ ਨੂੰ ਨਫ਼ਰਤ ਕਰ ਰਿਹਾ ਹੈ, ਜਿਸ ਨੂੰ ਨੀਵਾਂ ਮੰਨ ਰਿਹਾ ਹੈ, ਉਸ ਬਾਰੇ ਵਾਰ ਵਾਰ ਸੋਚੀ ਜਾ ਰਿਹਾ, ਵਾਰ ਵਾਰ ਵਿਚਾਰ ਆ ਰਹੇ ਨੇ, ਮਨ ਭਟਕਦਾ ਪਿਆ ਹੈ। ਜਿਸ ਨਾਲ ਮੋਹ ਕਰ ਰਿਹਾ ਹੈ, ਜਿਸ ਨੂੰ ਪਸੰਦ ਕਰ ਰਿਹਾ ਹੈ, ਉਸ ਵਿੱਚ ਮਨ ਉਲਝਿਆ ਹੋਇਆ ਹੈ, ਵਾਰ ਵਾਰ ਜਾ ਰਿਹਾ ਹੈ, ਇਹਦਾ ਨਾਮ ਹੈ ਮਾਇਆ। ਮਾਇਆ ਇਜ਼ ਨੋਟ ਮਨੀ। ਮਾਇਆ ਮਨ ਦੀ ਉਹ ਖਿੱਚ ਹੈ ਜਿਸ ਨੇ ਵਾਹਿਗੁਰੂ ਭੁਲਾ ਦਿੱਤਾ ਹੈ। ਇਹ ਮਾਇਆ ਜਿਤ ਹਰ ਬਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਅਸੀਂ ਰੱਬ ਦੇ ਬਣਾਏ ਇਨਸਾਨ ਨੂੰ ਦੇਖਦੇ ਹਾਂ, ਨਫ਼ਰਤ ਪੈਦਾ ਹੋ ਜਾਵੇ ਇਨਸਾਨ ਦੇ ਵਿੱਚ, ਰੱਬ ਦੀ ਜੋਤ ਨਹੀਂ ਦਿਸਦੀ, ਉਹ ਨਫ਼ਰਤ ਵੀ ਮਾਇਆ ਹੈ। ਉਸੇ ਨੇ ਹਉਮੈ ਪੈਦਾ ਕਰ ਦੇਣੀ ਹੈ, ਸਾਹਮਣੇ ਵਾਲਾ ਨੀਵਾਂ ਦਿਖਾਈ ਦੇਗਾ, ਮਨ ਆਪਣੇ ਆਪ ਨੂੰ ਉੱਚਾ ਮੰਨੇਗਾ। ਇਸ ਮਾਇਆ ਤੋਂ ਬਚਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਚਾਰ ਤਰੀਕਿਆਂ ਨਾਲ ਦੱਸ ਰਹੇ ਨੇ, ਬਾਹਰੋਂ ਕੀ ਕਰ ਰਹੇ ਹਾਂ ਇਸ ਨੂੰ ਛੱਡੋ, ਇਹ ਕਰਮ ਉਪਦੇਸ਼ ਬਣ ਕੇ ਅੰਦਰ ਚਲੇ ਜਾਣ, ਅੰਦਰੋਂ ਕੀ ਕਰ ਰਹੇ ਹਾਂ, ਇਸ ਦੀ ਅਹਿਮੀਅਤ ਸਾਡੀ ਜੀਵਨ ਦੀ ਫਾਊਂਡੇਸ਼ਨ ਹੈ। ਬਾਹਰਲੇ ਕਰਮ ਅਭਿਆਸ ਨੇ, ਅੰਦਰਲਾ ਜੀਵਨ ਫਲ ਹੈ। ਸਿਮਰਨ ਕਰਨਾ, ਬਾਣੀ ਪੜ੍ਹਨੀ, ਸਤਸੰਗਤ ਕਰਨੀ, ਸੇਵਾ ਕਰਨੀ ਅਭਿਆਸ ਹੈ, ਕਰਮ ਹੈ। ਇਹਦਾ ਫਲ ਅੰਦਰ ਜੀਵਨ ਦੇ ਵਿੱਚ ਵਿਕਾਰ ਘਟਦੇ ਜਾਣਗੇ, ਨਫ਼ਰਤ ਘਟਦੀ ਜਾਏਗੀ, ਪਿਆਰ ਆਉਂਦਾ ਜਾਏਗਾ, ਲੋਭ ਘਟਦਾ ਜਾਏਗਾ, ਸ਼ੁਕਰਾਨਾ ਆਏਗਾ, ਸੰਤੋਖ ਆਏਗਾ। ਉਹਦੇ ਲਈ ਜੋ ਸਤਿਗੁਰਾਂ ਦੇ ਉਪਦੇਸ਼ ਹਨ, ਆਓ ਸਰਵਣ ਕਰੀਏ। ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 595 ਅਤੇ 96 'ਤੇ ਅੰਕਿਤ ਸ਼ਬਦ ਦਾ ਸਿਰਲੇਖ ਹੈ, ਸੋਰਠ ਮਹਲਾ ਪਹਿਲਾ ਘਰ ਪਹਿਲਾ। ਸੋਰਠ ਰਾਗ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਚਾਰ ਪਦਿਆਂ ਦਾ ਸ਼ਬਦ ਹੈ। ਇਸ ਨੂੰ ਗੁਰੂ ਪਿਤਾ ਨੇ ਆਪ ਪਹਿਲੇ ਘਰ ਵਿੱਚ ਸਵਰ ਤਾਲ ਦੇ ਭੇਦਾਂ ਅਨੁਸਾਰ ਪਹਿਲੇ ਘਰ ਵਿੱਚ ਗਾਇਆ ਅਤੇ ਲਿਖਣ ਦੇ ਅਰਥ ਨੇ ਗਾਉਣ ਲੱਗਿਆ ਇਸ ਨੂੰ ਸੋਰਠ ਰਾਗ ਵਿੱਚ ਤੇ ਸਵਰ ਤਾਲ ਦੇ ਪਹਿਲੇ ਘਰ ਵਿੱਚ ਹੀ ਗਾਉਣਾ ਹੈ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਸਾਡਾ ਜੋ ਅੰਦਰਲਾ ਜੀਵਨ ਹੈ, ਇਹ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਇਹਨੂੰ ਫੀਲ ਕਰਕੇ, ਮਹਿਸੂਸ ਕਰਕੇ, ਰਿਲਾਈਜ਼ ਕਰਕੇ, ਅਹਿਸਾਸ ਦੇ ਨਾਲ ਦੇਖਿਆ ਜਾ ਸਕਦਾ ਹੈ। ਮਹਿਸੂਸ ਕਰਿਆ ਜਾ ਸਕਦਾ ਹੈ, ਅਹਿਸਾਸ ਕੀਤਾ ਜਾ ਸਕਦਾ ਹੈ, ਔਰ ਦੂਸਰੇ ਦਾ ਨਹੀਂ, ਆਪਣਾ ਜ਼ਿਆਦਾ ਅਹਿਸਾਸ ਕੀਤਾ ਜਾ ਸਕਦਾ ਹੈ। ਅਤੇ ਜਿਹੜੀ ਚੀਜ਼ ਦਿਖਾਈ ਨਾ ਦੇਵੇ, ਉਹਨੂੰ ਸਮਝਾਉਣ ਵਾਸਤੇ ਦਿਖਾਈ ਦੇਣ ਵਾਲੀਆਂ ਵਿਜ਼ੀਬਲ ਪਾਰਟ ਦੇ ਵਿੱਚੋਂ ਐਗਜ਼ਾਮਪਲ ਦੇ ਕੇ ਸਮਝਾਇਆ ਜਾਂਦਾ ਹੈ। ਦਿਖਾਈ ਦੇਣ ਵਾਲਾ ਕੀ ਹੈ? ਉਹ ਹੈ ਫਾਰਮਿੰਗ, ਐਗਰੀਕਲਚਰ, ਖੇਤੀ। ਖੇਤੀ ਕਰਦੇ ਹਾਂ, ਸਾਡੇ ਸਾਹਮਣੇ ਇੱਕ ਤੇ ਖੇਤੀ ਕਰਨ ਵਾਲਾ ਕਿਸਾਨ ਹੈ, ਫਾਰਮਰ ਹੈ। ਇਸ ਵਿੱਚ ਜਿਹੜੇ ਸ਼ਬਦ ਆਏ ਨੇ, ਇੱਕ ਹੈ ਹਾਲੀ, ਦੂਸਰਾ ਸ਼ਬਦ ਕਿਰਸਾਣੀ, ਤੀਸਰਾ ਸ਼ਬਦ ਹੈ ਪਾਣੀ, ਚੌਥਾ ਹੈ ਖੇਤ। ਇਹ ਚਾਰ ਸ਼ਬਦ ਪਹਿਲੀ ਪੰਕਤੀ ਵਿੱਚ ਆਏ ਨੇ। ਕਿਸਾਨ ਖੇਤ ਦੇ ਵਿੱਚ ਖੇਤੀ ਕਰਦਾ ਹੈ, ਉਸਨੂੰ ਪਾਣੀ ਲਾਉਂਦਾ ਹੈ। ਖੇਤੀ ਦੀ ਸ਼ੁਰੂਆਤ ਪਹਿਲਾਂ ਪਾਣੀ ਲਾਉਣ ਤੋਂ ਹੀ ਹੁੰਦੀ ਹੈ। ਹਲ ਬਾਅਦ ਵਿੱਚ ਵਾਹਿਆ ਜਾਂਦਾ ਹੈ ਜਦੋਂ ਬੱਤਰ ਹੋ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ, ਤੂੰ ਜ਼ਿੰਦਗੀ ਜਿਉਂਦਿਆਂ ਪਿਆਰਿਆ, ਇਸ ਮਨ ਨੂੰ ਕਿਰਸਾਨ ਬਣਾ ਲੈ। ਮਨ ਹਾਲੀ, ਕਿਰਸਾਨ ਹਮੇਸ਼ਾ ਉੱਦਮੀ ਹੁੰਦਾ ਹੈ। ਜਿਹੜਾ ਕਿਸਾਨ ਆਲਸ ਕਰ ਗਿਆ ਉਹਦੀ ਖੇਤੀ ਉਜੜ ਜਾਂਦੀ ਹੈ। ਕਿਸਾਨ ਦੀ ਜ਼ਿੰਦਗੀ 'ਚ ਇਹ ਨਹੀਂ ਹੁੰਦਾ ਕਿ ਕੱਲ੍ਹ ਨੂੰ ਦੇਖਾਂਗੇ। ਕਿਸਾਨ ਰੋਜ਼ਾਨਾ ਆਪਣੀ ਫਸਲ ਨੂੰ ਦੇਖਦਾ ਏ, ਫਸਲ ਨੂੰ ਪਿਆਰ ਕਰਦਾ ਏ, ਉਹਨੂੰ ਸੰਭਾਲਦਾ ਏ। ਸਾਡਾ ਅੰਦਰਲਾ ਜੀਵਨ ਹੀ ਸਾਡੇ ਸੁੱਖਾਂ ਦੁੱਖਾਂ ਦਾ ਅਸਲੀ ਫਲ ਹੈ। ਇਸ ਵਿੱਚ ਦੇਖਣਾ ਹੈ ਕੁਛ ਐਸਾ ਤਾਂ ਨਹੀਂ ਆ ਗਿਆ ਜਿਹੜਾ ਕੱਲ੍ਹ ਨੂੰ ਦੁੱਖ ਦੇਗਾ। ਅੰਦਰਲੇ ਜੀਵਨ ਵਿੱਚ ਆਈ ਹੋਈ ਨਫ਼ਰਤ ਭਾਵੇਂ ਘੱਟ ਹੈ ਭਾਵੇਂ ਵੱਧ ਹੈ, ਇਹ ਜ਼ਿੰਦਗੀ 'ਚ ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ ਦੁੱਖ ਦੇਗੀ। ਅੰਦਰਲੇ ਜੀਵਨ ਵਿੱਚ ਆਈ ਹੋਈ ਹਉਮੈ ਸੁਖੀ ਨਹੀਂ ਹੋਣ ਦੇਗੀ। ਵਿਕਾਰਾਂ ਵਿੱਚੋਂ ਹਮੇਸ਼ਾ ਦੁੱਖ ਨਿਕਲਣਗੇ। ਸਤਿਗੁਰੂ ਕਹਿਣ ਲੱਗੇ ਇਸ ਮਨ ਨੂੰ ਕਿਸਾਨ ਬਣਾ ਪਿਆਰਿਆ, ਅਤੇ ਇਹਦੀ ਖੇਤੀ ਕੀ ਹੈ? ਮਨ ਦੀ ਖੇਤੀ ਹੈ ਕਰਨੀ। ਕਰਨੀ ਤੋਂ ਭਾਵ ਗੁੱਡ ਡੀਡਸ, ਚੰਗੇ ਕਰਮ। ਮਨ ਕੀ ਕਰਦਾ ਹੈ? ਮਨ ਅੱਖਾਂ ਨਾਲ ਦੇਖਦਾ ਹੈ, ਅੱਖਾਂ ਨਹੀਂ ਦੇਖਦੀਆਂ, ਮਨ ਦੇਖਦਾ ਹੈ। ਮਨ ਕੰਨਾਂ ਨਾਲ ਸੁਣਦਾ ਹੈ, ਮਨ ਜੀਭ ਦੇ ਨਾਲ ਬੋਲਦਾ ਹੈ। ਜ਼ਿਆਦਾ ਖੇਤੀ ਇਹਨਾਂ ਤਿੰਨ ਬਾਡੀ ਪਾਰਟਸ ਦੇ ਰਾਹੀਂ ਇਹ ਮਨ ਕਰਦਾ ਹੈ। ਅੱਖਾਂ ਇੱਕੋ ਜਿਹਾ ਹੀ ਦੇਖਦੀਆਂ ਨੇ, ਧਿਆਨ ਦੇਣਾ, ਅੱਖਾਂ ਹਮੇਸ਼ਾ ਇੱਕੋ ਜਿਹਾ ਦੇਖਦੀਆਂ ਨੇ। ਅੱਖਾਂ ਦੇ ਵਿੱਚੋਂ ਮਨ ਕਿਸੇ ਨੂੰ ਪਿਆਰ ਨਾਲ ਦੇਖਦਾ ਹੈ, ਕਿਸੇ ਨੂੰ ਨਫ਼ਰਤ ਨਾਲ ਦੇਖਦਾ ਹੈ। ਇਹ ਖੇਤੀ ਮਨ ਦੀ ਹੈ, ਇਹ ਗੱਲ ਵੱਖਰੀ ਹੈ। ਜਦੋਂ ਮਨ ਕਿਸੇ ਵੱਲ ਪਿਆਰ ਨਾਲ ਦੇਖਦਾ ਹੈ, ਅੱਖਾਂ ਦੀ ਨਜ਼ਰ ਦਾ ਅੰਦਾਜ਼ ਬਦਲ ਜਾਂਦਾ ਹੈ। ਜਦੋਂ ਕਿਸੇ ਨਾਲ ਨਫ਼ਰਤ ਨਾਲ ਦੇਖਦਾ ਹੈ ਤਾਂ ਉਹਦੀਆਂ ਅੱਖਾਂ ਦਾ ਅੰਦਾਜ਼ ਬਦਲ ਜਾਂਦਾ ਹੈ। ਪਰ ਇਹ ਦੋਨੋਂ ਖੇਡਾਂ ਮਨ ਦੀਆਂ ਨੇ। ਮਨ ਕਿਸੇ ਵੱਲ ਬੜੀ ਸਹਿਨਸ਼ੀਲਤਾ ਨਾਲ ਦੇਖਦਾ ਹੈ ਅਤੇ ਕਿਸੇ ਨਾਲ ਕਿਸੇ ਵੱਲ ਬੜੇ ਕ੍ਰੋਧ ਵਿੱਚ ਦੇਖਦਾ ਹੈ। ਕਦੀ ਪਰਖ ਕੇ ਦੇਖਣਾ, ਜਦੋਂ ਇਹ ਕ੍ਰੋਧ ਵਿੱਚ ਦੇਖਦਾ ਹੈ ਅੱਖਾਂ ਲਾਲ ਹੋ ਜਾਂਦੀਆਂ ਨੇ, ਜਦੋਂ ਸਹਿਨਸ਼ੀਲਤਾ ਵਿੱਚ ਦੇਖਦਾ ਹੈ ਅੱਖਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ। ਮਨ ਦੀ ਖੇਤੀ ਹੈ। ਸੱਚ ਇਹ ਹੈ ਕਿ ਜਦੋਂ ਇਹ ਨਫ਼ਰਤ ਨਾਲ ਕਿਸੇ ਵੱਲ ਦੇਖਦਾ ਹੈ, ਕਿਸੇ ਦਾ ਨਹੀਂ ਆਪਣਾ ਨੁਕਸਾਨ ਕਰ ਰਿਹਾ ਹੈ, ਪਰ ਇਹਨੂੰ ਪਤਾ ਨਹੀਂ ਹੈ ਕਿਉਂਕਿ ਮਨ ਸੁੱਤਾ ਹੋਇਆ, ਮਨ ਮਾਇਆ ਵਿੱਚ ਉਲਝਿਆ ਹੋਇਆ, ਇਹਨੂੰ ਪਤਾ ਹੀ ਨਹੀਂ ਹੈ। ਇਹੋ ਹੀ ਤਾਂ ਸਾਰੀ ਮਾਇਆ ਹੈ। ਕੰਨਾਂ ਦੇ ਨਾਲ ਦੋ ਤਰ੍ਹਾਂ ਦੀ ਚਾਹਤ ਹੈ ਮਨ ਦੀ ਸੁਣਨ ਦੀ। ਮੈਂ ਕਿਸੇ ਕੋਲ ਬੈਠਾਂ, ਗੁਣਾਂ ਦੀ ਗੱਲ ਸੁਣਾ। ਦੂਸਰੀ ਮਨ ਦੇ ਅੰਦਰ ਪਿਆਸ ਹੈ, ਮੈਂ ਕਿਸੇ ਕੋਲ ਬੈਠਾਂ ਜਿਹਦੇ ਨਾਲ ਮੇਰੀ ਬਣਦੀ ਨਹੀਂ ਹੈ, ਮੈਂ ਉਹਦੀਆਂ ਕਮਜ਼ੋਰੀਆਂ, ਉਹਦੇ ਔਗਣਾਂ ਦੀ ਗੱਲ ਸੁਣਾ। ਦੋਨੋਂ ਹੀ ਸਵਾਦ ਮਨ ਦੇ ਅੰਦਰ ਨੇ। ਇਹਨੂੰ ਹੋਰ ਸਮਝਣਾ, ਜਿਸ ਬੰਦੇ ਨਾਲ ਮਨ ਦਾ ਪਿਆਰ ਹੈ, ਇਹ ਮਨ ਉਸ ਦੇ ਗੁਣਾਂ ਦੀ ਗੱਲ ਸੁਣਨੀ ਚਾਹੇਗਾ। ਅਗਰ ਉਹਦੇ ਔਗਣਾਂ ਦੀ ਗੱਲ ਦੱਸ ਦਿੱਤੀ, ਮਨ ਤੜਫ ਜਾਏਗਾ, ਨਹੀਂ ਸੁਣੇਗਾ, ਕੇਵਲ ਉਸਦੇ ਗੁਣਾਂ ਦੀ ਗੱਲ ਸੁਣੇਗਾ। ਜਿਹਦੇ ਨਾਲ ਨਹੀਂ ਬਣਦੀ, ਉਹਦੇ ਗੁਣਾਂ ਦੀ ਗੱਲ ਸੁਣ ਕੇ, ਉਹਦੀ ਤਰੱਕੀ ਦੀ ਗੱਲ ਸੁਣ ਕੇ ਮਨ ਜੈਲਸ ਵਿੱਚ ਆ ਜਾਏਗਾ, ਸੜ ਜਾਏਗਾ। ਉਹਦੇ ਔਗਣਾਂ ਦੀ ਗੱਲ ਸੁਣ ਕੇ ਬੜਾ ਖੁਸ਼ ਹੋਏਗਾ, ਕਹੇਗਾ ਹੋਰ ਸੁਣਾ, ਹੋਰ ਸੁਣਾ। ਇਹ ਸੁਣਨਾ ਮਨ ਦੀ ਖੇਤੀ ਹੈ। ਜਦੋਂ ਕਿਸੇ ਦੇ ਔਗਣਾਂ ਦੀ ਗੱਲ ਸੁਣ ਕੇ ਮਨ ਸਵਾਦ ਲੈ ਰਿਹਾ ਹੈ, ਇਹ ਆਪਣੀ ਹੀ ਖੇਤੀ ਨੂੰ ਸਾੜ ਰਿਹਾ ਹੈ, ਕਿਸੇ ਦਾ ਨੁਕਸਾਨ ਨਹੀਂ ਕਰ ਰਿਹਾ। ਬਜ਼ੁਰਗ ਕਹਿੰਦੇ ਸੀ, ਜਿਹਦੀ ਨਿੰਦਾ ਹੋਵੇ ਸਗੋਂ ਉਹਦੀਆਂ 'ਤੇ ਤਰੱਕੀਆਂ ਹੋ ਜਾਂਦੀਆਂ ਨੇ। ਤੀਸਰਾ ਹੈ ਬੋਲਣਾ। ਅਗਰ ਮਨ ਨੂੰ ਪਤਾ ਲੱਗ ਜਾਵੇ ਕਿੱਥੇ ਬੋਲਣਾ ਹੈ, ਕਿੱਥੇ ਨਹੀਂ, ਕੀ ਬੋਲਣਾ ਹੈ ਕੀ ਨਹੀਂ, ਤਾਂ ਇਹਨੂੰ ਬੋਲਾਂ ਦਾ ਸੰਵਾਰਨਾ ਆ ਜਾਏਗਾ। ਫਿੱਕੇ ਬੋਲ ਜ਼ੁਬਾਨ ਨਹੀਂ ਬੋਲਦੀ, ਨੋਟ ਕਰਿਓ, ਮਨ ਬੋਲਦਾ ਹੈ। ਜ਼ੁਬਾਨ ਦੇ ਕੋਲ ਕੋਈ ਤਾਕਤ ਨਹੀਂ ਹੈ ਕਿ ਬੋਲਾਂ ਨੂੰ ਫਿੱਕੇ ਕਰ ਦੇਵੇ ਜਾਂ ਬੋਲਾਂ ਨੂੰ ਮਿੱਠੇ ਕਰ ਦੇਵੇ। ਮਨ ਦੇ ਕੋਲ ਬੜੀ ਭਾਰੀ ਸ਼ਕਤੀ ਹੈ। ਇਹ ਮਨੁਆ ਅਤ ਸਬਲ ਹੈ, ਛੱਡੇ ਨਾ ਕਿਤੇ ਉਪਾਏ। ਤੁਸੀਂ ਕਿਸੇ ਵੀ ਲੈਂਗੁਏਜ ਦੀ ਸਕ੍ਰਿਪਟ ਨੂੰ ਲੈ ਲੈਣਾ, ਚਾਹੇ ਇੰਗਲਿਸ਼ ਹੈ, ਚਾਹੇ ਪੰਜਾਬੀ ਹੈ, ਚਾਹੇ ਫਰੈਂਚ ਹੈ, ਜੈਪਨੀ ਹੈ, ਸਪੈਨਿਸ਼ ਹੈ, ਕਿਸੇ ਵੀ ਸਕ੍ਰਿਪਟ ਦੇ ਵਿੱਚ ਅੱਖਰ ਦੋ ਨਹੀਂ ਹੈ ਕਿ ਜੇ ਗੁੱਸੇ ਵਿੱਚ ਹੋਵੇ ਤਾਂ ਆਹ ਸਪੈਲਿੰਗ ਵਰਤੇ ਜਾਣ, ਜੇ ਕਿਤੇ ਉਹ ਪਿਆਰ ਵਿੱਚ ਹੈ ਤਾਂ ਆਹ ਸਪੈਲਿੰਗ ਵਰਤੇ ਜਾਣ, ਕਦੀ ਨਹੀਂ ਹੈ ਸਪੈਲਿੰਗ, ਕਦੀ ਫਰਕ ਨਹੀਂ ਪੈਂਦੇ, ਟੋਨ ਫਰਕ ਪੈਂਦੀ ਹੈ। ਉਦਾਹਰਣ ਦੇ ਤੌਰ 'ਤੇ ਪੰਜਾਬੀ ਦਾ ਇੱਕ ਸੈਂਟੈਂਸ, ਕਿੱਥੇ ਗਿਆ ਸੀ ਕੱਕੇ ਨੂੰ ਸਿਹਾਰੀ ਥੱਥੇ ਨੂੰ ਲਾਮ, ਗਗੇ ਨੂੰ ਸਿਹਾਰੀ ਆੜੇ ਨੂੰ ਕੰਨਾ ਸੱਸੇ ਨੂੰ ਬਿਹਾਰੀ, ਕਿੱਥੇ ਗਿਆ ਸੀ, ਸਪੈਲਿੰਗ ਇਹੀ ਰਹਿਣਗੇ। ਜਦੋਂ ਪਿਆਰ ਵਿੱਚ ਪੁੱਛਿਆ ਹੈ ਕਿੱਥੇ ਗਿਆ ਸੀ, ਜਦੋਂ ਗੁੱਸੇ ਵਿੱਚ ਪੁੱਛਿਆ ਕਿੱਥੇ ਗਿਆ ਸੀ, ਟੋਨ ਫਰਕ ਪਵੇਗੀ। ਮੈਂ ਬੇਨਤੀ ਕਰਾਂ, ਸਪੈਲਿੰਗ ਫਰਕ ਨਹੀਂ ਪੈਣਗੇ, ਸੈਂਟੈਂਸ ਫਰਕ ਨਹੀਂ ਪਏਗਾ, ਟੋਨ ਵਿੱਚ ਫਰਕ ਪਏਗਾ। ਉਹ ਟੋਨ ਮਨ ਬਦਲਦਾ ਹੈ, ਮਨ ਦੀ ਖੇਤੀ ਹੈ। ਮੇਰੇ ਖਿਆਲ ਵਿੱਚ ਕੋਈ ਬੱਚਾ ਵੀ ਇਸ ਗੱਲ ਤੋਂ ਅਣਜਾਣ ਨਹੀਂ ਹੈ। ਅਗਰ ਅਸੀਂ ਬੱਚੇ ਦੇ ਸਾਹਮਣੇ ਵੀ ਕਹਿ ਦਈਏ ਬੇਟਾ ਇੱਕ ਕਾਗਜ਼ ਲੈ, ਇੱਕ ਪੈਨ ਲੈ, ਇੱਕ ਪਾਸੇ ਲਿਖ ਰੁੱਖੇ ਬੋਲ, ਇੱਕ ਪਾਸੇ ਲਿਖ ਮਿੱਠੇ ਬੋਲ, ਇਹਨਾਂ 'ਚੋਂ ਦੱਸ ਮਨ ਦੀ ਕਿਹੜੀ ਚੰਗੀ ਖੇਤੀ ਹੈ। ਤਕਰੀਬਨ ਪੰਜਵੀਂ ਛੇਵੀਂ ਕਲਾਸ ਦੇ ਬੱਚਿਆਂ ਦੀ ਕਲਾਸ ਦੇ ਵਿੱਚ ਵੀ ਮੈਂ ਇਸ ਤਰ੍ਹਾਂ ਦੇ ਸੈਸ਼ਨ ਲੈ ਕੇ ਦੇਖੇ, ਉਹ ਬੱਚੇ ਵੀ ਲਿਖਦੇ ਨੇ ਕਿ ਮਿੱਠੇ ਬੋਲ ਇੱਕ ਚੰਗੀ ਖੇਤੀ ਹੈ, ਮਿੱਠੇ ਬੋਲ ਇੱਕ ਚੰਗਾ ਕਰਮ ਹੈ, ਰੁੱਖੇ ਬੋਲ ਚੰਗਾ ਕਰਮ ਨਹੀਂ ਹੈ। ਇੱਕ ਪੰਜਵੀਂ ਕਲਾਸ ਦੇ ਬੱਚੇ ਨੂੰ ਮੈਂ ਪੁੱਛਿਆ ਸੀ, ਮੈਂ ਕਿਹਾ ਬੇਟਾ ਤੈਨੂੰ ਕਿੱਦਾਂ ਪਤਾ ਲੱਗਿਆ ਕਿ ਰੁੱਖੇ ਬੋਲ ਚੰਗੇ ਨਹੀਂ ਹੁੰਦੇ? ਕਹਿਣ ਲੱਗਾ ਜਦੋਂ ਮੰਮੀ ਮੈਨੂੰ ਰੁੱਖੇ ਬੋਲ ਬੋਲਦੀ ਹੈ ਉਦੋਂ ਮੈਨੂੰ ਹਰਟ ਹੁੰਦਾ ਹੈ। ਆਹਾ, ਬੱਚੇ ਨੂੰ ਵੀ ਪਤਾ ਹੈ। ਸਤਿਗੁਰੂ ਕਹਿਣ ਲੱਗੇ ਪਿਆਰਿਓ ਅੰਦਰੋਂ ਜਾਗਣਾ ਪਵੇਗਾ, ਇਹਨੂੰ ਥੋੜ੍ਹਾ ਇਸ ਤਰੀਕੇ ਨਾਲ ਦੇਖਣਾ। ਅਗਰ ਮਨ ਦੇ ਅੰਦਰ ਕਿਸੇ ਬਾਰੇ ਐਸੀ ਭਾਵਨਾ ਬਣ ਗਈ ਹੈ ਕਿ ਉਹ ਪਸੰਦ ਨਹੀਂ ਆ ਰਿਹਾ, ਅਕਸਰ ਹੋ ਜਾਂਦਾ ਹੈ, ਕਿਸੇ ਦੇ ਬੋਲ ਪਸੰਦ ਨਹੀਂ ਆ ਰਹੇ, ਕਿਸੇ ਦਾ ਕਰਮ ਚੰਗਾ ਨਹੀਂ ਲੱਗ ਰਿਹਾ, ਕਿਸੇ ਦਾ ਬਿਹੇਵੀਅਰ ਚੰਗਾ ਨਹੀਂ ਲੱਗ ਰਿਹਾ, ਮੈਂ ਬੇਨਤੀ ਕਰਾਂ ਉਸ ਵੇਲੇ ਉਹਦੇ ਵੱਲ ਨਫ਼ਰਤ ਦੀਆਂ ਨਜ਼ਰਾਂ ਨਾਲ ਦੇਖਣ ਦੀ ਬਜਾਏ ਨਾ ਦੇਖਿਆ ਜਾਵੇ ਅਤੇ ਬਚ ਗਿਆ ਆਖੋ ਵਾਹਿਗੁਰੂ। ਸ਼ਾਇਦ ਅਸੀਂ ਇੱਕ ਅਲਪੱਗ ਜੀਵ ਹਾਂ, ਦੁਨਿਆਵੀ ਜੀਵ ਹਾਂ, ਅਸੀਂ ਆਪਣੇ ਨਫ਼ਰਤ ਨੂੰ ਤਾਂ ਸ਼ਾਇਦ ਨਾ ਬਹੁਤਾ ਛੇਤੀ ਮੇਟ ਸਕੀਏ, ਪਰ ਆਪਣੀਆਂ ਨਜ਼ਰਾਂ ਨੂੰ ਤਾਂ ਪਾਸੇ ਹਟਾ ਸਕਦੇ ਹਾਂ, ਉਹ ਨਫ਼ਰਤ ਘਟਣੀ ਸ਼ੁਰੂ ਹੋ ਜਾਏਗੀ। ਆਪ ਜੀ ਦੇਖਦੇ ਹੋ ਪਾਣੀ ਨੂੰ ਕਦੀ ਅੱਗ ਦੇ ਉੱਪਰ ਰੱਖਿਆ ਜਾਵੇ, ਜਿਹੜੀ ਨਾ ਪਸੰਦ ਹੈ ਨਾ, ਡਿਸਲਾਈਕਿੰਗ ਪਾਰਟ ਹੈ, ਇਹ ਅੰਦਰ ਅੱਗ ਪੈਦਾ ਕਰਦੀ ਹੈ। ਅਤੇ ਜਦੋਂ ਪਾਣੀ ਨੂੰ ਅੱਗ 'ਤੇ ਰੱਖਦੇ ਹਾਂ, ਤਿੰਨ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ, ਕਦੀ ਉਸਨੂੰ ਧਿਆਨ ਨਾਲ ਰਿਸਰਚ ਕਰਨੀ। ਪਹਿਲੀ ਸਿਚੁਏਸ਼ਨ ਹੁੰਦੀ ਹੈ ਕਿ ਪਾਣੀ ਦੇ ਅੰਦਰ ਬਬਲ ਬਣਨੇ ਸ਼ੁਰੂ ਹੋ ਜਾਂਦੇ ਨੇ, ਜਦੋਂ ਉਸਨੂੰ ਥੋੜ੍ਹਾ ਥੋੜ੍ਹਾ ਅੱਗ ਦਾ ਸੇਕ ਪਹੁੰਚਦਾ, ਛੋਟੇ ਛੋਟੇ ਬਬਲ ਬਣਨੇ ਸ਼ੁਰੂ ਹੋ ਜਾਂਦੇ ਨੇ। ਸੇਮ ਨਿਸ਼ਾਨੀਆਂ ਸਾਡੇ ਮਨ ਦੀਆਂ ਨੇ, ਉਸ ਵਿੱਚ ਵੀ ਤਿੰਨ ਨਿਸ਼ਾਨੀਆਂ ਨੇ, ਇੱਧਰ ਵੀ ਤਿੰਨ ਨੇ। ਪਹਿਲਾ ਬਬਲ ਬਣਦੇ ਨੇ, ਦੂਸਰਾ ਉਹ ਬਬਲਸ ਜਿਹੜੇ ਨੇ ਉਹ ਫੁੱਟਦੇ ਨੇ, ਭਾਫ਼ ਬਣਦੀ ਹੈ, ਉੱਪਰ ਉੱਡਦਾ ਹੈ, ਤੀਸਰਾ ਉੱਬਲਦਾ ਹੈ। ਸਾਡੇ ਮਨ ਅੰਦਰ ਵੀ ਪਹਿਲਾ ਇਨਕਨਵੀਨੀਅੰਟ ਫੀਲਿੰਗਸ, ਦੂਸਰਾ ਇਰੀਟੇਸ਼ਨ, ਤੀਸਰਾ ਕ੍ਰੋਧ। ਇਸ ਨੂੰ ਪੰਜਾਬੀ ਵਿੱਚ ਇੰਜ ਕਿਹਾ ਹੈ, ਪਹਿਲਾਂ ਤਾਂ ਮਨ ਖਿਜਦਾ ਏ, ਫਿਰ ਕੁੜਦਾ ਏ, ਫਿਰ ਸੜਦਾ ਏ। ਆਖੋ ਵਾਹਿਗੁਰੂ। ਖਿਜਣਾ ਇਰੀਟੇਸ਼ਨ ਹੈ, ਕੁੜਨਾ ਗੁੱਸਾ ਆ ਜਾਣਾ ਹੈ, ਸੜਨਾ ਗੁੱਸੇ ਵਿੱਚ ਕਰਮ ਕਰਨਾ ਹੈ। ਆਖੋ ਸ਼ਾਇਦ ਅਸੀਂ ਦੁਨਿਆਵੀ ਜੀਵ ਹਾਂ, ਗੁੱਸੇ ਨੂੰ ਤਾਂ ਸ਼ਾਇਦ ਛੇਤੀ ਨਾ ਕੰਟਰੋਲ ਕਰ ਸਕੀਏ, ਪਰ ਉਸ ਵੇਲੇ ਚੁੱਪ ਸੌਖਾ ਰਿਹਾ ਜਾ ਸਕਦਾ ਜੇ ਥੋੜ੍ਹਾ ਜਿਹਾ ਮਨ ਜਾਗਿਆ ਹੋਵੇ। ਜੇ ਚੁੱਪ ਰਹਿ ਜਾਏਗਾ ਘੱਟੋ ਘੱਟ ਇੱਕ ਤਾਂ ਮਨ ਅੰਦਰ ਮਨ 'ਤੇ ਤਪਿਆ ਹੋਇਆ ਹੈ ਹੀ, ਪਰ ਰੁੱਖੇ ਬੋਲਾਂ ਤੋਂ, ਤਿੱਖੇ ਬੋਲਾਂ ਤੋਂ, ਕੌੜੇ ਬੋਲਾਂ ਤੋਂ ਤਾਂ ਬਚ ਗਿਆ। ਆਖੋ ਵਾਹਿਗੁਰੂ। ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਾਡੇ ਘਰਾਂ ਵਿੱਚ ਦੁੱਖ ਦੇਈ ਜਾ ਰਹੀਆਂ ਨੇ। ਇਹ ਸਾਡੇ ਸਾਹਮਣੇ ਇੱਕ ਇੰਪੋਰਟੈਂਟ ਇਸ਼ੂਜ਼ ਨੇ, ਜਿਹੜੇ ਜੇ ਨਾ ਬਣਾਏ ਗਏ ਤਾਂ ਸਭ ਕੁਛ ਕਮਾ ਕੇ ਵੀ ਅਸੀਂ ਅੰਦਰੋਂ ਦੁਖੀ ਰਹਿੰਦੇ ਜੇ। ਇਸੇ ਤਰ੍ਹਾਂ ਜੇ ਕੋਈ ਬੰਦਾ ਪਸੰਦ ਨਹੀਂ ਆ ਰਿਹਾ, ਕਿਸੇ ਨਾਲ ਬਹੁਤੀ ਬਣਦੀ ਨਹੀਂ ਹੈ, ਉਹ ਸਾਡੇ ਮਾਇੰਡ ਸੈਟਅਪ ਦੇ ਸੈੱਟ ਨਹੀਂ ਆ ਰਿਹਾ, ਅਤੇ ਜਿਹੜਾ ਵੀ ਉਹਦੀ ਜਾਣਕਾਰ ਵਾਲਾ ਮਿਲੇ ਚਾਹੀਦਾ ਤੇ ਹੈ ਅਸੀਂ ਇਹ ਕਹੀਏ ਪਿਆਰਿਆ ਮੈਨੂੰ ਉਸ ਬੰਦੇ ਦੇ ਗੁਣ ਦੱਸ, ਕਿਉਂਕਿ ਇੱਕ ਮਨ ਦੀ ਕਮਜ਼ੋਰੀ ਹੈ ਜਿਹਦੇ ਤੋਂ ਮਨ ਅਲਰਜਿਕ ਹੋ ਜਾਵੇ ਨਾ ਉਹਦੇ ਗੁਣ ਨਹੀਂ ਦਿਸਦੇ। ਘਰਾਂ ਦੇ ਵਿੱਚ ਇੱਕ ਦੂਸਰੇ ਤੋਂ ਰੁੱਸ ਜਾਣਾ, ਦੂਰੀ ਪੈ ਜਾਣੀ, ਗੈਪ ਪੈ ਜਾਣਾ ਉਹਦਾ ਕਾਰਨ ਇਹੀ ਹੈ। ਜਦੋਂ ਗੈਪ ਪੈ ਗਿਆ ਉਹਦੇ ਗੁਣ ਨਹੀਂ ਦਿਸਦੇ, ਗੁਣ ਦਿਸ ਜਾਣ ਗੈਪ ਨਹੀਂ ਪੈਂਦਾ। ਆਖੋ ਵਾਹਿਗੁਰੂ। ਚਾਹੀਦਾ ਤੇ ਹੈ ਜੇ ਜਿਹੜਾ ਵੀ ਮਿਲੇ ਪਿਆਰਿਆ ਮੈਨੂੰ ਉਹਦੇ ਗੁਣ ਦੱਸ, ਜੇ ਗੁਣ ਸੁਣਦਾ ਜਾਏਗਾ ਤੇ ਸ਼ਾਇਦ ਉਹ ਨਫ਼ਰਤ ਘੱਟ ਜਾਵੇ, ਨਹੀਂ ਤੇ ਫਿਰ ਇਤਨਾ ਕੁ ਤੇ ਕੀਤਾ ਜਾ ਸਕਦਾ। ਤੇ ਜੇ ਕੋਈ ਉਹਦੀ ਗੱਲ ਛੇੜੇ ਕਿਹਾ ਜਾਵੇ ਪਿਆਰਿਆ ਕਿਸੇ ਹੋਰ ਦੀ ਬਾਤ ਕਰ, ਮੇਰੀ ਨਫ਼ਰਤ ਨੂੰ ਹੋਰ ਨਾ ਵਧਾ। ਮਨ ਨਫ਼ਰਤ ਦੀ ਖੇਤੀ ਕਰਦਾ ਹੈ, ਮਨ ਕ੍ਰੋਧ ਦੀ ਖੇਤੀ ਕਰਦਾ ਹੈ, ਮਨ ਹੰਕਾਰ ਦੀ ਖੇਤੀ ਕਰਦਾ ਹੈ, ਇੰਜ ਕਹਿ ਲਈਏ ਮਨ ਜ਼ਹਿਰ ਦੀ ਖੇਤੀ ਕਰਦਾ ਹੈ, ਮਨ ਕੰਡਿਆਂ ਦੀ ਖੇਤੀ ਕਰਦਾ ਹੈ। ਭਗਤ ਫਰੀਦ ਜੀ ਕਹਿੰਦੇ, ਫਰੀਦਾ ਮੰਗੈ ਦਾਖ ਬਜ਼ੌਰੀਆਂ, ਕਿੱਕਰ ਬੀਜੈ ਜੱਟ। ਅੰਦਰ ਤੇ ਕਿੱਕਰਾਂ ਦੇ ਬੀਜ ਬੀਜੀ ਜਾ ਰਿਹਾ ਤੇ ਬਾਹਰ ਦਾਖਾਂ ਮੰਗ ਰਿਹਾ, ਸੁੱਖ ਮੰਗ ਰਿਹਾ। ਅੱਜ ਸਮਾਜ ਅੰਦਰ, ਸੰਸਾਰ ਅੰਦਰ, ਦੇਸ਼ ਅੰਦਰ ਜੋ ਵੀ ਨਫ਼ਰਤ ਦਿਖਾਈ ਦੇ ਰਹੀ ਹੈ ਉਹ ਨਫ਼ਰਤ ਕਿਤੋਂ ਬਾਹਰੋਂ ਨਹੀਂ ਆਈ। ਕਦੀ ਕੋਈ ਬੱਦਲ ਨਹੀਂ ਭਰੇ ਕਿ ਉੱਪਰੋਂ ਬਾਰਿਸ਼ ਪੈਂਦੀ ਹੋਵੇ ਨਫ਼ਰਤ ਦੀ, ਕਦੀ ਕੋਈ ਹਨੇਰੀ ਨਹੀਂ ਹੈ ਜਿਹੜੀ ਨਫ਼ਰਤ ਨੂੰ ਉਡਾ ਕੇ ਲੈ ਕੇ ਆਈ ਹੋਵੇ। ਇਹ ਸਾਰੀ ਨਫ਼ਰਤ ਕਿਧਰੇ ਨਾ ਕਿਧਰੇ ਅੰਦਰੋਂ ਹੀ ਬਾਹਰ ਗਈ ਹੈ। ਇਹ ਗੱਲ ਹੋਰ ਨੋਟ ਕਰਨੀ, ਸਾਡੇ ਚਾਰ ਚੁਫੇਰੇ ਪਸ਼ੂ ਵੀ ਨੇ, ਪੰਛੀ ਵੀ ਨੇ, ਕੀੜੇ ਮਕੌੜੇ ਜਾਨਵਰ ਵੀ ਨੇ। ਸਮਾਜ ਦੇ ਅੰਦਰ ਜਿਹੜੀ ਨਫ਼ਰਤ ਹੈ ਪਸ਼ੂਆਂ ਨੇ ਨਹੀਂ ਫੈਲਾਈ, ਪੰਛੀਆਂ ਦਾ ਇਸ ਵਿੱਚ ਕੋਈ ਰੋਲ ਨਹੀਂ ਹੈ, ਕੀੜੇ ਮਕੌੜੇ ਜਾਨਵਰਾਂ ਦਾ ਕੋਈ ਰੋਲ ਨਹੀਂ ਹੈ। ਅਗਰ ਮਨੁੱਖ ਨੂੰ ਆਪਣੇ ਅੰਦਰਲੀ ਨਫ਼ਰਤ ਕੰਟਰੋਲ ਕਰਨੀ ਪੈ ਜਾਵੇ, ਆ ਜਾਵੇ, ਤਾਂ ਬਾਹਰੋਂ ਨਫ਼ਰਤ ਮਿਟ ਸਕਦੀ ਹੈ। ਪਰ ਮਨ ਨਫ਼ਰਤ ਦੀ ਖੇਤੀ ਕਰਦਾ ਹੈ, ਵਿਕਾਰਾਂ ਦੀ ਖੇਤੀ ਕਰਦਾ ਹੈ। ਸਤਿਗੁਰੂ ਕਹਿਣ ਲੱਗੇ, ਇਸ ਮਨ ਨੂੰ ਜਗਾ, ਮਨ ਹਾਲੀ, ਕਿਰਸਾਣੀ ਕਰਨੀ। ਇਹਨੂੰ ਕਹਿ ਪਿਆਰਿਆ ਜੇ ਖੇਤੀ ਕਰਨੀ ਹੈ ਸਹਿਜ ਦੀ ਖੇਤੀ ਕਰ, ਸਹਿਨਸ਼ੀਲਤਾ ਦੀ ਖੇਤੀ ਕਰ। ਇੱਥੇ ਮੈਂ ਜ਼ਿਆਦਾ ਫੋਕਸ ਕਰਾਂਗਾ ਘਰਾਂ ਵਿੱਚ। ਘਰ ਵਿੱਚ ਇੱਕ ਗਲਤੀ ਹੋ ਜਾਵੇ ਮਨ ਖਿੱਚ ਜਾਂਦਾ ਹੈ, ਕ੍ਰੋਧ ਵਿੱਚ ਆ ਜਾਂਦਾ ਹੈ। ਉਸ ਵੇਲੇ ਜੇ ਸਹਿਨਸ਼ੀਲਤਾ ਦੀ ਖੇਤੀ ਕਰਨੀ ਹੈ, ਇਹ ਗੱਲ ਯਾਦ ਰੱਖਣੀ ਕਿ ਕਦੀ ਮੇਰੇ ਤੋਂ ਵੀ ਗਲਤੀ ਹੋਈ ਹੈ। ਐਗਜ਼ਾਮਪਲ ਦੇਵਾਂ, ਸ਼ਾਇਦ ਮੇਰੇ ਖਿਆਲ ਵਿੱਚ ਕਦੀ ਨਾ ਕਦੀ ਸਾਡੇ ਸਾਰਿਆਂ ਨਾਲ ਵਾਪਰੀ ਹੋਏਗੀ। ਬੰਦਾ ਦੁੱਧ ਗਰਮ ਕਰਨ ਵਾਸਤੇ ਸਟੋਵ 'ਤੇ ਰੱਖਦਾ ਹੈ, ਤਕਰੀਬਨ ਕਿਚਨ ਦਾ ਕੰਮ ਜ਼ਿਆਦਾ ਮੇਰੀਆਂ ਮਾਵਾਂ ਭੈਣਾਂ ਕਰਦੀਆਂ ਨੇ, ਪਰ ਕਦੀ ਕਦਾਈ ਬੰਦਾ ਵੀ ਹੈਲਪ ਕਰਦਾ ਹੈ। ਜਦੋਂ ਕਿਤੇ ਦੁੱਧ ਉੱਪਰ ਰੱਖਿਆ ਹੈ, ਮਨ ਕਿਸੇ ਪਾਸੇ ਹੋਰ ਲੱਗਿਆ ਹੋਇਆ ਅਤੇ ਭੁੱਲ ਗਿਆ ਅਤੇ ਦੁੱਧ ਉਬਲ ਗਿਆ, ਬਾਹਰ ਨਿਕਲ ਗਿਆ। ਨੋਟ ਕਰਿਓ ਸਾਡੀ ਟੋਨ ਕਿੰਝ ਹੁੰਦੀ ਹੈ। ਜੇ ਤੇ ਕਿਸੇ ਤੋਂ ਡੁੱਲਿਆ ਹੈ ਅਤੇ ਕਹਿੰਦਾ ਤੂੰ ਡੋਲ ਦਿੱਤਾ ਹੈ, ਖਿਆਲ ਨਹੀਂ ਕੀਤਾ, ਅਤੇ ਜਦੋਂ ਆਪਣੇ ਤੋਂ ਹੋਇਆ ਕਹਿੰਦਾ ਓਹੋ ਦੁੱਧ ਡੁੱਲ ਗਿਆ। ਧਿਆਨ ਦੇਣਾ, ਗਲਤੀ ਹੋਈ ਹੈ, ਕਿਸੇ ਨੇ ਕੀਤੀ ਹੈ ਅਤੇ ਆਪ ਵੀ ਉਬਲ ਗਿਆ, ਦੁੱਧ ਤਾਂ ਉਬਲਿਆ ਹੀ ਸੀ, ਆਪ ਵੀ ਉਬਲਿਆ, ਇਹ ਕੀ ਕੀਤਾ ਹੈ? ਅਤੇ ਜਦੋਂ ਆਪਣੇ ਤੋਂ ਡੁੱਲਿਆ ਸੀ, ਆਪਣੇ ਤੋਂ ਉਬਲਿਆ ਸੀ, ਕਹਿੰਦਾ ਓਹੋ ਦੁੱਧ ਉਬਲ ਗਿਆ, ਦੁੱਧ ਡੁੱਲ ਗਿਆ। ਕਾਸ਼ ਕਦੀ ਦੂਜੇ ਵਾਰੀ ਵੀ ਕਹਿ ਦੇਵੇ ਓਹੋ ਦੁੱਧ ਡੁੱਲ ਗਿਆ। ਪਰ ਸੱਚ ਹੈ, ਮਨ ਅੰਦਰ ਹੋਮੈ ਹੈ, ਉਹਦੀ ਅੰਸ ਹੈ ਆਈ ਐਮ ਆਲਵੇਜ਼ ਰਾਈਟ। ਮੇਰੇ ਤੋਂ ਜੇ ਉਬਲ ਕੇ ਡੁੱਲ ਵੀ ਗਿਆ ਤਾਂ ਵੀ ਠੀਕ ਹਾਂ, ਜੇ ਦੂਸਰੇ ਤੋਂ ਡੁੱਲਿਆ ਤਾਂ ਕਿਉਂ ਡੁੱਲਿਆ? ਜੇ ਮਨ ਨੂੰ ਖੇਤੀ ਕਰਨ ਦੀ ਯੋਗਤਾ ਆ ਗਈ ਫਿਰ ਸੋਚੇਗਾ ਕੋਈ ਗੱਲ ਨਹੀਂ, ਜੇ ਸਾਹਮਣੇ ਵਾਲੇ ਨੇ ਗਲਤੀ ਕੀਤੀ ਹੈ ਕਦੀ ਮੇਰੇ ਤੋਂ ਵੀ ਹੋਈਆਂ ਨੇ। ਕਿਹੜਾ ਇਨਸਾਨ ਹੈ ਜਿਹੜਾ ਕਦੀ ਕਹਿ ਸਕੇ ਕਿ ਮੈਂ ਕਦੀ ਜ਼ਿੰਦਗੀ 'ਚ ਮੇਰੇ ਤੋਂ ਭੁੱਲ ਹੀ ਨਹੀਂ ਹੋਈ? ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਕਹਿ ਰਹੀ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਪਰ ਸੱਚ ਇਹ ਹੈ, ਆਪਣੀਆਂ ਭੁੱਲਾਂ ਦਿਸਦੀਆਂ ਨਹੀਂ, ਦੂਸਰੇ ਦੀਆਂ ਭੁੱਲਾਂ ਦਿਸ ਜਾਂਦੀਆਂ ਨੇ, ਕਿਉਂਕਿ ਮਾਇਆ ਦੀ ਪੱਟੀ ਅੰਦਰ ਬੱਝੀ ਹੋਈ ਹੈ। ਸਤਿਗੁਰੂ ਕਹਿਣ ਲੱਗੇ, ਖੇਤੀ ਕਰ, ਚੰਗੇ ਕਰਮਾਂ ਦੀ ਖੇਤੀ, ਮਨ ਹਾਲੀ, ਕਿਰਸਾਣੀ ਕਰਨੀ, ਸਰਮ ਪਾਣੀ, ਤਨ ਖੇਤ, ਤੇਰਾ ਹਿਰਦਾ, ਤੇਰਾ ਸਰੀਰ ਇਹਨੂੰ ਫੀਲਡ ਬਣਾ, ਇਹਨੂੰ ਖੇਤ ਬਣਾ। ਇਸ ਖੇਤ ਦੇ ਵੱਖ ਵੱਖ ਕਿਆਰੇ ਨੇ, ਅੱਖਾਂ ਇੱਕ ਕਿਆਰਾ ਹੈ, ਕੰਨ ਇੱਕ ਕਿਆਰਾ ਹੈ, ਜ਼ੁਬਾਨ ਇੱਕ ਕਿਆਰਾ ਹੈ। ਇਸ ਨੂੰ ਉੱਦਮ ਦਾ ਪਾਣੀ ਪਾ ਕੇ ਰੱਖ। ਫਿਰ ਸਤਿਗੁਰੂ ਹੋਰ ਤਰੀਕਾ ਦੱਸਦੇ ਨੇ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਇਸ ਵਿੱਚ ਦੋ ਚੀਜ਼ਾਂ ਆਈਆਂ ਨੇ, ਇੱਕ ਬੀਜ ਇੱਕ ਸੁਹਾਗਾ। ਨਾਮ ਮੈਡੀਟੇਸ਼ਨ ਨਾਮ ਹੈ, ਰਿਮੈਂਬਰੈਂਸ ਨਾਮ ਹੈ, ਗੁਰੂ ਦਾ ਉਪਦੇਸ਼ ਨਾਮ ਹੈ। ਮੈਡੀਟੇਸ਼ਨ ਫਰੀ ਟਾਈਮ 'ਤੇ ਕੀਤਾ ਜਾ ਸਕਦਾ ਹੈ, ਰਿਮੈਂਬਰੈਂਸ ਆਲਵੇਜ਼ ਚਾਹੀਦੀ ਹੈ, ਵਾਹਿਗੁਰੂ ਦੀ ਯਾਦ ਹਰ ਵੇਲੇ ਚਾਹੀਦੀ ਹੈ। ਜਦੋਂ ਵੀ ਘਰ ਚੇਤੇ ਆਵੇ ਜਿਸ ਵਾਹਿਗੁਰੂ ਨੇ ਕਰ ਦਿੱਤਾ ਹੈ ਉਹਦੀ ਯਾਦ ਵੀ ਬਣਨੀ ਚਾਹੀਦੀ ਹੈ। ਇਸੇ ਲਈ ਹੀ ਬੰਦਾ ਸਵੇਰੇ ਸਿਮਰਨ ਵਿੱਚ ਬੈਠਦਾ ਹੈ ਤਾਂ ਕਿ ਉਹ ਧਿਆਨ ਪਰਪੱਕ ਹੋ ਜਾਵੇ, ਵਾਹਿਗੁਰੂ ਨਾਲ ਪਿਆਰ ਵੱਧ ਜਾਵੇ, ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦੇਖ ਕੇ ਵਾਹਿਗੁਰੂ ਚੇਤੇ ਆ ਜਾਵੇ। ਇਹਨੂੰ ਇੰਝ ਕਹਿ ਲਓ ਕਿ ਜਦੋਂ ਵੀ ਸਵੇਰ ਵੇਲੇ ਦਾ ਸਿਮਰਨ ਹਿਰਦੇ ਵਿੱਚ ਪਹੁੰਚ ਗਿਆ ਤਾਂ ਹਿਰਦੇ ਵਿੱਚੋਂ ਨਫ਼ਰਤ ਘਟਣੀ ਸ਼ੁਰੂ ਹੋ ਜਾਏਗੀ, ਹਿਰਦੇ ਵਿੱਚੋਂ ਹੰਕਾਰ ਘਟਣਾ ਸ਼ੁਰੂ ਹੋ ਜਾਏਗਾ। ਜਪਿਆ ਕਿੰਨਾ ਹੈ, ਸ਼ਾਇਦ ਇਸ ਤੋਂ ਇੰਪੋਰਟੈਂਟ ਸਬਜੈਕਟ ਇਹ ਹੈ, ਹਿਰਦੇ 'ਚ ਕਿਤਨਾ ਪਹੁੰਚਿਆ, ਹਿਰਦੇ 'ਚ ਕਿਤਨਾ ਵਸਿਆ। ਜਪਿਆ ਕਿੰਨਾ ਹੈ ਸਾਡੀ ਗਿਣਤੀ ਹੈ, ਹਿਰਦੇ 'ਚ ਕਿੰਨਾ ਵਸਿਆ ਇਹ ਵਾਹਿਗੁਰੂ ਦੀ ਗਿਣਤੀ ਹੈ। ਵਾਹਿਗੁਰੂ ਦੇ ਅਕਾਊਂਟ ਵਿੱਚ ਉਹੀ ਹੈ ਜੋ ਹਿਰਦੇ ਵਿੱਚ ਵਸਿਆ ਹੈ। ਜਦੋਂ ਹਿਰਦੇ 'ਚ ਵਸ ਗਿਆ ਫਿਰ ਘਰ ਚੇਤੇ ਆਉਣ ਦੇ ਨਾਲ ਘਰ ਦੇਣ ਵਾਲੇ ਦਾਤੇ ਦੀ ਜ਼ਰੂਰ ਯਾਦ ਬਣੇਗੀ। ਜਦੋਂ ਕੀਤਾ ਹੋਇਆ ਸਿਮਰਨ ਹਿਰਦੇ ਵਿੱਚ ਵਸ ਗਿਆ ਉਹਦੀ ਨਿਸ਼ਾਨੀ ਹੈ, ਫਿਰ ਹਰ ਇਨਸਾਨ ਵਿੱਚੋਂ ਵਾਹਿਗੁਰੂ ਦੀ ਜੋਤ ਦਾ ਅਹਿਸਾਸ ਬਣ ਜਾਏਗਾ। ਫਿਰ ਔਗਣਾਂ ਦੀ ਦੀਵਾਰ ਰੋਕਦੀ ਨਹੀਂ ਹੈ, ਅੱਜ ਤੇ ਸਾਨੂੰ ਔਗਣਾਂ ਦੀ ਦੀਵਾਰ ਰੋਕ ਲੈਂਦੀ ਹੈ, ਕਿਸੇ ਦਾ ਇੱਕ ਬੋਲ ਚੰਗਾ ਨਾ ਲੱਗੇ, ਸੱਚ ਜਾਣੇ ਉਹਦੇ 'ਚੋਂ ਰੱਬ ਦੀ ਜੋਤ 'ਤੇ ਕੀ ਦਿਸਣੀ ਹੈ, ਸਾਰੀ ਉਮਰ ਉਹਦੇ 'ਚੋਂ ਇਨਸਾਨ ਹੀ ਨਹੀਂ ਦਿਸਦਾ, ਬੰਦਾ ਉਸਨੂੰ ਬੰਦਾ ਹੀ ਨਹੀਂ ਸਮਝਦਾ, ਇੱਕ ਬੋਲ ਚੰਗਾ ਨਾ ਲੱਗੇ ਭੁੱਲ ਜਾਂਦਾ ਹੈ। ਹੋ ਸਕਦਾ ਇਹਦੇ 10 ਬੋਲ ਐਸੇ ਹੋਣ ਜਿਹਦੇ ਤੋਂ ਮੈਨੂੰ ਫਾਇਦਾ ਹੋਵੇ, ਕਹਿੰਦਾ ਨਹੀਂ ਨਹੀਂ ਮੈਂ ਨਹੀਂ ਸੁਣਨਾ, ਇਹਦੀ ਮੇਰੇ ਕੋਲ ਗੱਲ ਹੀ ਨਾ ਕਰ। ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਹੁੰਦਾ ਅੰਦਰ ਨਫ਼ਰਤ ਦਾ ਪਰਦਾ ਪੈ ਗਿਆ। ਜਦੋਂ ਅਸੀਂ ਕਹਿੰਦੇ ਹਾਂ ਇਹਦੀ ਗੱਲ ਮੇਰੇ ਕੋਲ ਨਾ ਕਰ, ਕਦੀ ਸੋਚਣਾ ਜਦੋਂ ਸਾਹਮਣੇ ਆ ਜਾਂਦਾ ਹੋਵੇਗਾ ਸਾਡੇ ਮਨ ਦਾ ਹਾਲ ਕੀ ਹੁੰਦਾ ਹੋਵੇਗਾ, ਕਿਤੇ ਕੁੜਨਾ ਸੜਨਾ ਖਰੀਜਣਾ ਤਾਂ ਨਹੀਂ ਹੋ ਰਿਹਾ? ਹੋ ਜਾਂਦਾ ਹੈ, ਕਿਉਂਕਿ ਮਨ ਨੂੰ ਖੇਤੀ ਨਹੀਂ ਕਰਨੀ ਆਈ, ਕੰਡਿਆਂ ਦੀ ਖੇਤੀ ਕਰ ਰਿਹਾ ਮਨ। ਇਸ ਸਭ ਕੁਛ ਵਾਸਤੇ ਇੱਕ ਹੈ ਮੈਡੀਟੇਸ਼ਨ, ਇੱਕ ਹੈ ਰਿਮੈਂਬਰੈਂਸ, ਇੱਕ ਨਾਮ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹ ਹੈ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀਓ। ਹੁਕਮ ਕੀ ਹੈ? ਜਿਹੜੀਆਂ ਗੱਲਾਂ ਗੁਰੂ ਨੇ ਕਿਹਾ ਨਹੀਂ ਕਰਨੀਆਂ ਉਹ ਹੁਕਮ ਹੈ, ਜਿਹੜੇ ਕੰਮ ਕਰਨ ਨੂੰ ਕਿਹਾ ਉਹ ਹੁਕਮ ਹੈ। ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਜ਼ੁਬਾਨ ਇੱਕੋ ਜਿਹੇ ਬੋਲ ਬੋਲਦੀ ਹੈ, ਹਰ ਲੈਂਗੁਏਜ ਦੀ ਸਕ੍ਰਿਪਟ ਇੱਕੋ ਹੀ ਹੈ, ਹਰ ਲੈਂਗੁਏਜ ਦੇ ਸਪੈਲਿੰਗ ਇੱਕੋ ਹੀ ਹੈ, ਜੇ ਟੋਨ ਬਦਲਦੀ ਹੈ ਤਾਂ ਮਨ ਦੀ ਬਦਲਦੀ ਹੈ, ਮਨ ਜਦੋਂ ਟੋਨ ਬਦਲ ਦਿੰਦਾ ਹੈ ਸੈਂਟੈਂਸ ਹੋਈ ਹੈ ਕਿੱਥੇ ਗਿਆ ਸੀ, ਪਿਆਰ ਵਿੱਚ ਪੁੱਛਦਾ ਕਿੱਥੇ ਗਿਆ ਸੀ ਅਤੇ ਗੁੱਸੇ ਵਿੱਚ ਪੁੱਛਦਾ ਕਿੱਥੇ ਗਿਆ ਸੀ। ਅੱਖਰ ਹੋਈ ਨੇ, ਸਕ੍ਰਿਪਟ ਹੋਈ ਹੈ, ਸੈਂਟੈਂਸ ਹੋਈ ਹੈ, ਮਨ ਦੀ ਖੇਤੀ ਦਾ ਫਰਕ ਪੈ ਗਿਆ। ਦੇਖਣਾ ਜਦੋਂ ਪਿਆਰ ਵਿੱਚ ਪੁੱਛਦਾ ਸੀ ਬੋਲ ਮਿੱਠੇ ਸੀ, ਜਦੋਂ ਗੁੱਸੇ 'ਚ ਪੁੱਛਦਾ ਸੀ ਬੋਲ ਰੁੱਖੇ ਸੀ, ਅਤੇ ਹੁਕਮ ਕੀ ਹੈ ਵਾਹਿਗੁਰੂ ਦਾ? ਆਸਾ ਜੀ ਦੀ ਵਾਰ ਕਹਿ ਰਹੀ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਕਿਉਂ ਕਹਿ ਰਹੇ ਨੇ ਗੁਰੂ ਸਾਹਿਬ? ਕਿਉਂਕਿ ਵਾਹਿਗੁਰੂ ਨੂੰ ਨਹੀਂ ਚੰਗੇ ਲੱਗਦੇ ਸਾਡੇ ਕੋਲ ਬੜੇ ਐਕਸਕਿਊਜ਼ ਨੇ, ਇਸ ਲਈ ਰੁੱਖੇ ਬੋਲ ਬੋਲ ਦਿੱਤੇ ਆਹ ਹੋ ਗਿਆ, ਇਸ ਲਈ ਰੁੱਖੇ ਬੋਲ ਬੋਲੇ ਆਹ ਹੋ ਗਿਆ। ਉਸ ਵਿੱਚ ਜਿਤਨੇ ਐਕਸਕਿਊਜ਼ ਦੱਸੇਗਾ ਉਹਦੇ 'ਚ ਕਮਜ਼ੋਰੀ ਸਾਹਮਣੇ ਵਾਲੇ ਦੀ ਦੱਸੇਗਾ, ਆਪਣੀ ਤਾਂ ਮਨ ਮੰਨਣ ਨੂੰ ਤਿਆਰ ਹੀ ਨਹੀਂ ਹੈ ਕਿ ਮੇਰਾ ਮਨ ਖਿੱਚ ਗਿਆ ਸੀ, ਕਿਉਂਕਿ ਮਨ ਅੰਦਰ ਸਭ ਤੋਂ ਵੱਡੀ ਕਮਜ਼ੋਰੀ ਹੈ, ਆਈ ਐਮ ਆਲਵੇਜ਼ ਰਾਈਟ, ਨਹੀਂ ਆਲਵੇਜ਼ ਰਾਈਟ, ਇਟਸ ਰੋਂਗ, ਐਕਸੈਪਟ ਕਰਨਾ ਪਏਗਾ। ਆਈ ਐਮ ਆਲਵੇਜ਼ ਰਾਈਟ ਦੀ ਬਜਾਏ ਸੈਂਟੈਂਸ ਆਪਣੇ ਅੰਦਰ ਵਸਾ ਲਾ, ਸਮ ਟਾਈਮ ਰੋਂਗ, ਸਮ ਟਾਈਮ ਕੀ ਬਹੁਤੇ ਵਾਰੀ ਰੋਂਗ। ਕਿਉਂ ਇਤਨਾ ਹੰਕਾਰ ਚੁੱਕਿਆ, ਰੁੱਖੇ ਬੋਲ ਬੋਲੇ ਨੇ ਫਿਰ ਵੀ ਤੂੰ ਠੀਕ, ਕੌੜੇ ਬੋਲ ਬੋਲ ਕੇ ਘਰ ਦੇ ਮੈਂਬਰਾਂ ਨੂੰ ਚੋਟਾਂ ਮਾਰੀਆਂ ਨੇ, ਹਿਰਦੇ ਦੁਖੀ ਕੀਤੇ ਨੇ, ਹਾਲੇ ਵੀ ਆਈ ਐਮ ਆਲਵੇਜ਼ ਰਾਈਟ, ਤੂੰ ਆਪਣੇ ਅੰਦਰ ਨਹੀਂ ਉਤਰਿਆ, ਆਪਣੇ ਮਨ ਨੂੰ ਨਹੀਂ ਪੜਿਆ, ਸਿਮਰਨ ਹਾਲੇ ਹਿਰਦੇ 'ਚ ਨਹੀਂ ਵਸਿਆ। ਆਖੋ ਵਾਹਿਗੁਰੂ, ਸਿਮਰਨ ਨੂੰ ਬੀਜ ਵੀ ਕਿਹਾ, ਨਾਮ ਬੀਜ, ਬੀਜ ਚੰਗਾ ਹੋਣਾ ਚਾਹੀਦਾ ਹੈ 100%, ਟਰੁੱਥ ਹੈ, ਪਰ ਧਰਤੀ ਸਮਰੀ ਨਹੀਂ ਹੈ, ਬੀਜ ਉੱਗਦਾ ਨਹੀਂ ਹੈ। ਆਖੋ ਵਾਹਿਗੁਰੂ, ਦੋਨਾਂ ਦਾ ਆਪਸ ਵਿੱਚ ਕੰਬੀਨੇਸ਼ਨ ਹੈ, ਤੇ ਵਾਹਿਗੁਰੂ ਵੀ ਇੱਕ ਕਰਮ ਕਰਦੇ ਨੇ, ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਹੈ, ਔਰ ਉਸ ਕਰਮ ਨੂੰ ਵੀ ਵਾਹਿਗੁਰੂ ਦੀ ਖੇਤੀ ਕਿਹਾ, ਵਾਹਿਗੁਰੂ ਵੀ ਖੇਤੀ ਕਰਦੇ ਨੇ। ਔਰ ਕਮਾਲ ਦੀ ਬਾਤ ਹੈ, ਉੱਥੇ ਲਿਖਿਆ ਹੋਇਆ ਕਿ ਵੱਡ ਕਿਸਾਨ ਹੈ, ਵਾਹਿਗੁਰੂ ਜੀ ਵੱਡੇ ਕਿਸਾਨ ਨੇ, ਉਹ ਕੀ ਕਰਦੇ ਨੇ, ਪਹਿਲਾਂ ਧਰਤੀ ਸਾਧਕ ਹੈ, ਆਹਾ, ਉਹ ਆਪਣੇ ਪਿਆਰੇ ਦੇ ਹਿਰਦੇ ਦੀ ਧਰਤੀ ਨੂੰ ਪਹਿਲਾਂ ਸਾਧ ਦਿੰਦੇ ਨੇ, ਫਿਰ ਬੀਜ ਬੀਜਦੇ ਨੇ। ਬੰਦੇ ਦੇ ਬੀਜੇ ਹੋਏ ਬੀਜ ਬਹੁਤੇ ਵਾਰੀ ਉੱਗਦੇ ਨਹੀਂ ਹੈ, ਵਾਹਿਗੁਰੂ ਦਾ ਬੀਜਿਆ ਹੋਇਆ ਬੀਜ ਕਦੀ ਵੀ ਅਜਾਈ ਨਹੀਂ ਜਾਂਦਾ। ਜਿਤਨਾ ਚਿਰ ਸਾਡੇ ਹਿਰਦੇ ਦੀ ਧਰਤੀ ਸਮਰਦੀ ਨਹੀਂ ਹੈ, ਵਾਹਿਗੁਰੂ ਬੀਜ ਬੀਜਦੇ ਹੀ ਨਹੀਂ ਹੈ। ਆਖੋ ਵਾਹਿਗੁਰੂ, ਕਿਉਂਕਿ ਉਹਨਾਂ ਨੂੰ ਇਹ ਧਰਤੀ ਚੰਗੀ ਨਹੀਂ ਲੱਗਦੀ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਹਿਰਦੇ ਦੇ ਭਾਂਡੇ ਵਿੱਚ ਇੱਕ ਗੱਲ ਹੋਰ ਯਾਦ ਰੱਖਣੀ, ਇਹ ਫਾਰਮੂਲਾ ਕਦੀ ਨਹੀਂ ਚੱਲਦਾ ਹੁੰਦਾ ਕਿ ਕੋਈ ਕਵੇ ਮੈਨੂੰ ਤੂੰ ਜਿਸ ਵਿੱਚ ਦੁੱਧ ਪਾ ਰਿਹਾ ਇਹ ਭਾਂਡਾ ਠੀਕ ਨਹੀਂ ਹੈ ਧੋ ਦੇ, ਅਤੇ ਅਸੀਂ ਕਹੀਏ ਕੋਈ ਗੱਲ ਨਹੀਂ ਇਹਨੂੰ ਤੇ ਥੋੜ੍ਹੀ ਜਿਹੀ ਮੈਲ ਲੱਗੀ ਹੋਈ ਹੈ, ਕਦੀ ਵੀ ਐਕਸੈਪਟ ਨਹੀਂ ਹੁੰਦੀ ਮੈਲ, ਭਾਵੇਂ ਥੋੜ੍ਹੀ ਲੱਗੀ ਹੈ ਭਾਵੇਂ ਬਹੁਤੀ ਲੱਗੀ ਇਹਨੂੰ ਧੋ, ਭਾਵੇਂ ਥੋੜ੍ਹੀ ਮੈਲ ਲੱਗੀ ਹੋਵੇ ਦੁੱਧ ਵਿੱਚ ਪਾ ਦਿਓ ਤੇ ਪੀਤਾ ਨਹੀਂ ਜਾਏਗਾ, ਪੀ ਲਏਗਾ ਤੇ ਉਲਟੀ ਆਏਗੀ। ਫਿਰ ਹਿਰਦੇ ਨੂੰ ਥੋੜ੍ਹੀ ਜਿਹੀ ਵੀ ਮੈਲ ਲੱਗੀ ਹੋਈ ਗੱਲ ਬਣੇਗੀ ਨਹੀਂ। ਆਖੋ ਵਾਹਿਗੁਰੂ, ਇਸ ਲਈ ਗੁਰਸਿੱਖ ਨੇ ਹਰ ਵੇਲੇ ਨਾਮ ਬੀਜ ਸੰਤੋਖ ਸੁਹਾਗਾ, ਹਰ ਵੇਲੇ ਗੁਰੂ ਦੀਆਂ ਸਿੱਖਿਆਵਾਂ, ਵਾਹਿਗੁਰੂ ਦਾ ਹੁਕਮ ਹੈ ਤੇ ਇਸ ਹੁਕਮ ਨੂੰ ਵੀ ਨਾਮ ਕਿਹਾ, ਏਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀਓ, ਇਸ ਨਾਮ ਨੂੰ ਵੀ ਹਰ ਵੇਲੇ ਬੀਜ ਕੇ ਰੱਖਣਾ ਹੈ, ਵਾਹਿਗੁਰੂ ਦੀ ਯਾਦ ਨੂੰ ਵੀ ਹਰ ਵੇਲੇ ਬੀਜ ਕੇ ਰੱਖਣਾ ਹੈ। ਇਹਨੂੰ ਕਹਿੰਦੇ ਨੇ ਨਾਮ ਬਾਣੀ ਦਾ ਅਭਿਆਸ। ਫਿਰ ਸੁਹਾਗਾ, ਇਹਨੂੰ ਢੱਕ ਕੇ ਰੱਖਣਾ ਹੈ, ਕਵਰ ਕਰਕੇ ਰੱਖਣਾ ਹੈ, ਵਿਖਾਵਾ ਨਹੀਂ ਕਰੀਦਾ। ਆਖੋ ਵਾਹਿਗੁਰੂ, ਨਾ ਤਾਂ ਪੈਸਿਆਂ ਦਾ ਵਿਖਾਵਾ ਕਰੀਦਾ, ਨਾ ਪ੍ਰੋਪਰਟੀ ਦਾ ਵਿਖਾਵਾ ਕਰੀਦਾ, ਨਾ ਹੀ ਕਦੀ ਸਟੇਟਸ ਦਾ ਵਿਖਾਵਾ ਕਰੀਦਾ। ਤਿੰਨ ਚੀਜ਼ਾਂ ਬਾਹਰ ਨੇ ਇਹਨੂੰ ਭੁਗਤ ਕਹਿੰਦੇ ਨੇ, ਤਿੰਨ ਚੀਜ਼ਾਂ ਅੰਦਰ ਨੇ ਉਹਨੂੰ ਮੁਕਤ ਕਹਿੰਦੇ ਨੇ। ਗੁਣਾਂ ਦਾ ਕਦੀ ਵਿਖਾਵਾ ਨਹੀਂ ਕਰੀਦਾ, ਗਿਆਨ ਦਾ ਕਦੀ ਵਿਖਾਵਾ ਨਹੀਂ ਕਰੀਦਾ, ਨਾਮ ਦਾ ਕਦੀ ਵਿਖਾਵਾ ਨਹੀਂ ਕਰੀਦਾ। ਸ਼ਾਇਦ ਇਸੇ ਲਈ ਮੇਰੇ ਗੁਰੂ ਨੇ ਦੋ ਚੀਜ਼ਾਂ ਹੋਮਵਰਕ ਦੇ ਦਿੱਤੀਆਂ, ਸਿਮਰਨ ਤੇ ਨਿਤਨੇਮ ਸਿੱਖ ਦਾ ਹੋਮਵਰਕ ਹੈ, ਜੋ ਸਿੱਖ ਆਪਣੇ ਘਰ ਵਿੱਚ ਕਰ ਰਿਹਾ ਉਹਦਾ ਕਾਹਦਾ ਵਿਖਾਵਾ ਬਈ। ਦੋ ਚੀਜ਼ਾਂ ਗੁਰੂ ਦੇ ਘਰ ਵਿੱਚ ਕਲਾਸ ਵਰਕ ਹੈ, ਕਥਾ ਤੇ ਕੀਰਤਨ, ਜੋ ਗੁਰੂ ਦੇ ਘਰ ਵਿੱਚ ਉਹਦਾ ਵਿਖਾਵਾ ਕਾਹਦਾ। ਰੱਖ ਗਰੀਬੀ ਵੇਸ, ਗਰੀਬੀ ਵੇਸ ਮੇਰਾ ਨਹੀਂ ਹੈ, ਮੇਰੇ ਕੋਲ ਹੈ ਹੀ ਨਹੀਂ ਹੈ ਕੁਛ, ਸਭ ਕੁਛ ਵਾਹਿਗੁਰੂ ਦਾ ਹੈ, ਇਹ ਅਹਿਸਾਸ ਅੰਦਰ ਵਸ ਜਾਵੇ। ਪਾਉ ਕਰਮ ਕਰ ਜਮਸੀ ਸੇ ਕਰ ਭਾਗਟ ਦੇਖ, ਸਤਿਗੁਰੂ ਕਹਿਣ ਲੱਗੇ। ਫਿਰ ਉਹਦੀ ਜ਼ਿੰਦਗੀ ਦੇ ਵਿੱਚ ਚਾਰ ਚੁਫੇਰੇ ਅੰਦਰ ਤੇ ਬਾਹਰ ਪ੍ਰੇਮ ਦਾ ਫਲ ਲੱਗੇਗਾ। ਆਖੋ ਵਾਹਿਗੁਰੂ, ਆਪਾਂ ਦੁਨਿਆਵੀ ਜੀਵ ਹਾਂ, ਕਿਸੇ ਰਿਸ਼ਤੇਦਾਰ ਨਾਲ ਕਿਸੇ ਮਿੱਤਰ ਨਾਲ ਪਿਆਰ ਹੁੰਦਾ ਹੈ। ਜਿਸ ਮਿੱਤਰ ਨਾਲ ਪਿਆਰ ਹੁੰਦਾ ਹੈ ਉਹ ਜਿਸ ਘਰ ਵਿੱਚ ਰਹਿੰਦਾ ਹੋਵੇ ਉਸ ਘਰ ਨਾਲ ਵੀ ਪਿਆਰ ਬਣ ਜਾਂਦਾ ਹੈ। ਉਹ ਕਦੀ ਕਿਰਾਏ 'ਤੇ ਰਹਿੰਦਾ ਹੈ, ਘਰ ਬਦਲ ਲੈਂਦਾ ਹੈ, ਜਿਹੜਾ ਘਰ ਬਦਲ ਲੈਂਦਾ ਸਾਨੂੰ ਉਹੀ ਚੰਗਾ ਲੱਗਦਾ, ਉੱਥੇ ਜਾਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਕਦੀ ਐਸਾ ਨਹੀਂ ਹੁੰਦਾ ਕਿ ਮੇਰੇ ਕੋਲ ਤਾਂ ਬਹੁਤ ਵਧੀਆ ਘਰ ਹੈ, ਇਹ ਟੁੱਟੇ ਜੇ ਘਰ ਵਿੱਚ ਮਿੱਤਰ ਰਹਿੰਦਾ, ਮੈਂ ਮਿੱਤਰ ਨੂੰ ਪਿਆਰ ਕਰਦਾ, ਇਹਦੇ ਘਰ ਨੂੰ ਨਹੀਂ ਪਿਆਰ ਕਰਦਾ। ਸੱਚ ਇਹ, ਮਿੱਤਰ ਨੂੰ ਪਿਆਰ ਕਰਨ ਵਾਲਾ ਘਰ ਕਿਹੋ ਜਿਹਾ ਮਰਜ਼ੀ ਹੋਵੇ ਉਹਦੇ ਘਰ ਨਾਲ ਵੀ ਪਿਆਰ ਹੋ ਹੀ ਜਾਂਦਾ ਹੈ। ਵਾਹਿਗੁਰੂ ਜੀ ਕਿੱਥੇ ਰਹਿ ਰਹੇ ਨੇ? ਪਹਿਲੀ ਬਾਤ ਤਾਂ ਕੋਈ ਐਸੀ ਜਗ੍ਹਾ ਹੀ ਨਹੀਂ ਹੈ ਜਿੱਥੇ ਵਾਹਿਗੁਰੂ ਨਹੀਂ ਹੈ। ਸੌਖਾ ਜਿਹਾ ਸਮਝਾਇਆ ਗਿਆ, ਰੋਜ਼ਾਨਾ ਸਮਝਾਇਆ ਗਿਆ, ਸੌਣ ਲੱਗੇ ਜਦੋਂ ਕੋਈ ਰੁਝੇਵੇਂ ਨਹੀਂ ਹੈ, ਹੁਣ ਤਾਂ ਸੌਣ ਲੱਗਿਆ, ਸਭ ਕੁਛ ਪੈਂਡਿੰਗ ਹੈ, ਕੱਲ੍ਹ ਨੂੰ ਦੇਖੀ ਜਾਏਗੀ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ, ਸਭ ਮਹਿ ਚਾਨਣ ਹੋਏ। ਜਿਸ ਵਿੱਚੋਂ ਰੱਬ ਦੀ ਜੋਤ ਦੇਖੀ ਉਹ ਤੇ ਦੁਸ਼ਮਣ ਸਨ, ਦੁਨੀਆਂ 'ਤੇ ਉਹਨਾਂ ਨੂੰ ਦੁਸ਼ਮਣ ਕਹਿੰਦੀ ਸੀ, ਉਹ ਤੇ ਗੁਰੂ ਸਾਹਿਬ ਨੂੰ ਫੜਨ ਆਏ ਸਨ, ਉੱਤੇ ਅਨੰਦਪੁਰ ਸਾਹਿਬ 'ਤੇ ਹਮਲਾ ਕਰਨ ਆਏ ਸਨ। ਇਸੇ ਲਈ ਤੇ ਸਿੰਘਾਂ ਦੇ ਨਾਲ ਮੁਕਾਬਲਾ ਹੋਇਆ ਸੀ, ਜ਼ਖਮੀ ਹੋ ਕੇ ਗਿਰ ਗਏ ਸਨ, ਪਰ ਹਾਏ ਪਾਣੀ, ਹਾਏ ਪਾਣੀ, ਭਾਈ ਕਨਈਆ ਜੀ ਨੂੰ ਉਹਨਾਂ ਦੀ ਦੁਸ਼ਮਣੀ, ਉਹਨਾਂ ਦਾ ਦੁਸ਼ਮਣਪੁਣਾ ਨਹੀਂ ਦਿਸਿਆ। ਆਖੋ ਵਾਹਿਗੁਰੂ, ਸ਼ਿਕਾਇਤ ਇਸ ਗੱਲ ਦੀ ਸੀ, ਇਹਨੇ ਦੁਸ਼ਮਣਾਂ ਨੂੰ ਪਾਣੀ ਪਿਲਾਇਆ ਹੈ। ਭਾਈ ਕਨਈਆ ਕਹਿਣ ਲੱਗਾ, ਸਤਿਗੁਰੂ ਪਾਣੀ ਤਾਂ ਤੁਸੀਂ ਪੀਤਾ। ਆਖੋ ਵਾਹਿਗੁਰੂ, ਤੁਸੀਂ ਉਹ ਮੰਗਿਆ, ਤੁਹਾਨੂੰ ਹੀ ਪਿਲਾਇਆ, ਮੈਨੂੰ ਨਹੀਂ ਪਤਾ। ਇਹ ਉਹਨਾਂ ਨੂੰ ਪੁੱਛੋ ਜਿਹਨਾਂ ਨੂੰ ਦੁਸ਼ਮਣ ਦਿਸਦੇ ਸੀ। ਹੁਣ ਦੋਨਾਂ ਵਿੱਚੋਂ ਗੁਰੂ ਸਾਹਿਬ ਨੇ ਕਿਸ ਨੂੰ ਐਕਸੈਪਟ ਕੀਤਾ? ਭਾਈ ਕਨਈਆ ਜੀ ਨੂੰ ਐਕਸੈਪਟ ਕੀਤਾ। ਸ਼ਾਇਦ ਉਹ ਅਵਸਥਾ ਤੇ ਸਾਡੇ ਲਈ ਬਹੁਤ ਦੂਰ ਦੀਆਂ ਗੱਲਾਂ ਨੇ। ਗੁਰੂ ਕਿਰਪਾ ਕਰਨ ਸਾਨੂੰ ਘੱਟੋ ਘੱਟ ਪਰਿਵਾਰ ਦੇ ਮੈਂਬਰ ਤੇ ਰਿਸ਼ਤੇਦਾਰਾਂ ਵਿੱਚੋਂ ਕੋਈ ਬੇਗਾਨਾ ਨਾ ਦਿਸੇ। ਜੇ ਹੋਰ ਥੋੜ੍ਹੀ ਗੁਰੂ ਕਿਰਪਾ ਕਰ ਦੇਣ ਤੇ ਸਾਨੂੰ ਸਿੱਖ ਸਿੱਖ ਨੂੰ ਦੇਖ ਕੇ ਆਪਣਾ ਦਿਖਾਈ ਦੇਵੇ। ਜੇ ਪੂਰਨ ਬਖਸ਼ਿਸ਼ ਹੋ ਜਾਵੇ ਤੇ ਏਕ ਪਿਤਾ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ ਮੰਦੇ। ਹਰ ਇਨਸਾਨ ਦੇ ਅੰਦਰ ਵਾਹਿਗੁਰੂ ਦੀ ਜੋਤ ਹੈ, ਪਰ ਸਾਡੇ ਅੰਦਰ ਪਿਆਰ ਦੀ ਖੇਤੀ ਦਾ ਫਲ ਨਹੀਂ ਲੱਗਿਆ। ਆਖ ਵਾਹਿਗੁਰੂ, ਭਾਉ ਕਰਮ ਕਰ ਜਮ ਸੀ, ਸੇਖਰ ਭਾਗਟ ਦੇਖ। ਸਤਿਗੁਰੂ ਕਹਿੰਦੇ ਦੇਖ, ਉਹ ਅਮੀਰ ਹੋ ਗਿਆ, ਦੇ ਆਰ ਰਿਚ। ਦੂਸਰੀ ਅਮੀਰੀ ਨੂੰ ਮੇਰੇ ਗੁਰੂ ਨੇ ਪ੍ਰਵਾਨ ਨਹੀਂ ਕੀਤਾ। ਅਤ ਸੁੰਦਰ, ਕੁਲੀਨ, ਚਤੁਰ, ਮੁੱਖ ਗਿਆਨੀ, ਧਨਵੰਤ, ਮ੍ਰਿਤਕ ਕਹੀਆ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਜਿਤਨਾ ਚਿਰ ਇਨਸਾਨ ਦੇ ਅੰਦਰੋਂ ਗੁਣ ਦਿਸ ਰਹੇ ਨੇ ਤੇ ਇਨਸਾਨ ਦੇ ਵਿੱਚ ਵਾਹਿਗੁਰੂ ਦੀ ਜੋਤ ਨਹੀਂ ਦਿਸ ਰਹੀ, ਹਲੇ ਪ੍ਰੀਤ ਕੱਚੀ ਹੈ। ਪ੍ਰੀਤ ਕੱਚੀ ਇਸ ਲਈ ਹੈ ਕਿ ਅੰਦਰ ਕੁਛ ਹੋਰ ਕਰਨ ਵਾਲਾ ਹੈ। ਅੰਦਰ ਜੋ ਖਿੱਚ ਬੈਠੀ ਹੈ, ਜੋ ਡਿਸਲਾਈਕਿੰਗ ਪਾਰਟ ਵਿੱਚੋਂ ਜਾਂ ਲਾਈਕਿੰਗ ਪਾਰਟ ਵਿੱਚੋਂ ਮਨ ਜਿੱਧਰ ਜਾ ਰਿਹਾ ਹੈ, ਉਹ ਮਾਇਆ ਹੈ। ਬਾਬਾ ਮਾਇਆ ਸਾਥ ਨਾ ਹੋਏ, ਫਿਰ ਥੋੜ੍ਹਾ ਧਿਆਨ ਦੇਣਾ। ਜਿਸ ਨੂੰ ਪਸੰਦ ਕਰਦੇ ਹਾਂ, ਮੋਹ, ਲੋਭ, ਕਾਮ ਇਸ ਵਿੱਚੋਂ ਪੈਦਾ ਹੁੰਦੇ ਨੇ ਤਿੰਨੋਂ। ਜਿਸ ਨੂੰ ਨਹੀਂ ਪਸੰਦ ਕਰਦੇ ਉਸ ਵਿੱਚੋਂ ਕ੍ਰੋਧ, ਨਫ਼ਰਤ, ਹਉਮੈ ਪੈਦਾ ਹੁੰਦੀ ਹੈ, ਕਿਉਂਕਿ ਉਸਨੂੰ ਨੀਵਾਂ ਮੰਨਦਾ, ਆਪਣੇ ਆਪ ਨੂੰ ਉੱਚਾ ਮੰਨਦਾ। ਇਹਦਾ ਨਾਮ ਮਾਇਆ ਹੈ। ਔਰ ਹਰ ਵਿਕਾਰ ਜ਼ਿੰਦਗੀ 'ਚ ਇੱਕ ਨਾ ਇੱਕ ਦਿਨ ਦੁੱਖ ਬਣ ਕੇ ਆਉਂਦਾ ਹੈ। ਕ੍ਰੋਧ ਐਸਾ ਦੁੱਖ ਬਣਦਾ ਹੈ, ਬੱਚੇ 'ਤੇ ਕ੍ਰੋਧ ਕੀਤਾ ਹੈ, ਬਾਰ ਬਾਰ ਉਸਨੂੰ ਝਿੜਕਿਆ, ਬਾਰ ਬਾਰ ਡਾਂਟਿਆ, ਅੱਜ 'ਤੇ ਚੁੱਪ ਬੈਠਾ ਹੈ, ਜਵਾਨੀ 'ਚ ਜਾ ਕੇ ਰੰਗ ਦਿਖਾਏਗਾ, ਜਦੋਂ ਦਿਖਾਉਂਦਾ ਹੈ ਉਸ ਵੇਲੇ ਪੱਲੇ ਕੁਛ ਨਹੀਂ। ਆਖੋ ਵਾਹਿਗੁਰੂ, ਪਿਆਰ ਦੀਆਂ ਪੀਂਘਾਂ ਦੀ ਬਜਾਏ ਕ੍ਰੋਧ ਦੀਆਂ ਹਨੇਰੀਆਂ ਨਾਲ ਬੱਚੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵੀ ਕ੍ਰੋਧ ਦੀਆਂ ਹਨੇਰੀਆਂ ਨਾਲ ਮੋੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਘਰਾਂ ਵਿੱਚ ਗੁਰੂ ਹੀ ਰਹਿਮਤ ਕਰਨ, ਉਲਟਾ ਹੋ ਗਿਆ ਸਭ ਕੁਛ। ਕ੍ਰੋਧ ਦੇ ਕਾਰਨ ਕੁਛ ਵੀ ਸੀ, ਗੁਰੂ ਨੇ ਜਮਦੂਤ ਕਿਹਾ, ਗੁਰੂ ਨੇ ਇਸ ਨੂੰ ਮੈਲ ਕਿਹਾ, ਗੁਰੂ ਨੇ ਇਸ ਤੋਂ ਬਚਣ ਨੂੰ ਕਿਹਾ। ਜਿਸ ਨੂੰ ਬਚਣ ਨੂੰ ਕਿਹਾ ਸੀ ਉਹਨੂੰ ਅਸੀਂ ਆਲਵੇਜ਼, ਆਈ ਐਮ ਆਲਵੇਜ਼ ਰਾਈਟ ਦੀ ਭਾਵਨਾ ਵਿੱਚ ਕੀਤਾ, ਵਾਰ ਵਾਰ ਕੀਤਾ। ਜਦੋਂ ਦੁੱਖ ਆਇਆ ਉਸ ਵੇਲੇ ਉਹ ਜਿਸ ਅਟਰੈਕਸ਼ਨ ਕਰਕੇ ਮਨ ਉੱਧਰ ਨੂੰ ਜਾ ਰਿਹਾ ਸੀ ਉਹ ਮਾਇਆ ਅੱਜ ਕੋਈ ਕੰਮ ਨਹੀਂ ਦੇ ਰਹੀ ਆਖੋ ਵਾਹਿਗੁਰੂ। ਉਦੋਂ ਤਾਂ ਤੇਰੇ ਕੋਲ ਬੜਾ ਬਹਾਨਾ ਸੀ ਕੀ ਕਰੀਏ ਇਹਨੂੰ ਕਿਉਂ ਨਾ ਝਿੜਕੀਏ, ਇੰਝ ਕਰਦਾ ਏ, ਕੀ ਕਰੀਏ ਇਸ ਨੂੰ ਕਿਉਂ ਨਾ ਡਾਂਟੀਏ, ਇੰਝ ਕਰਦਾ ਏ। ਅਤੇ ਜਦੋਂ ਬੱਚਾ ਜਵਾਨੀ 'ਚ ਬਾਗੀ ਹੋ ਗਿਆ ਉਹੀ ਜਿਹੜੇ ਤੇਰੇ ਐਕਸਕਿਊਜ਼ ਸੀ, ਬਾਬਾ ਮਾਇਆ ਸਾਥ ਨਾ ਹੋਏ ਹੁਣ ਉਹ ਤੈਨੂੰ ਸਾਥ ਨਹੀਂ ਦੇ ਰਹੇ, ਹੁਣ ਦੱਸ ਕੀ ਕਰੇਗਾ। ਜੇ ਦੁੱਖ ਲੈ ਕੇ ਗੁਰੂ ਸਾਹਿਬ ਕੋਲ ਆਏਗਾ ਤਾਂ ਗੁਰੂ ਸਾਹਿਬ ਦੁਨੀਆ ਵਾਂਗੂ ਤੈਨੂੰ ਚੱਕਰਾਂ 'ਚ ਨਹੀਂ ਪਾਉਣਗੇ। ਗੁਰੂ ਸਾਹਿਬ ਕਹਿਣਗੇ ਦੱਦਾ ਹੈ ਦੋਸ਼ ਨਾ ਦਿਉਂ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਜਦੋਂ ਉਸਦੇ ਵੀ ਔਗਣ ਦਿਸੇ, ਉਹਦੇ ਵੀ ਔਗਣ ਦਿਸੇ, ਉਹਦੇ ਔਗਣਾਂ ਦੀ ਚਰਚਾ ਕਰਕੇ ਸਵਾਦ ਲੈ ਲਿਆ, ਉਹਦੇ ਔਗਣਾਂ ਦੀ ਚਰਚਾ ਕਰਕੇ ਸਵਾਦ ਲੈ ਲਿਆ, ਕਿਸੇ ਦੀ ਕਮਜ਼ੋਰੀ ਦੇਖੀ ਉਸਨੂੰ ਉਛਾਲ ਉਛਾਲ ਕੇ ਸਵਾਦ ਲਿਆ, ਇੱਥੋਂ ਤੱਕ ਭੂਆ ਦੀ ਧੀ ਦੇ ਵਿਆਹ 'ਚ ਗਏ ਉੱਥੇ ਕੋਈ ਕਮਜ਼ੋਰੀ ਦੇਖੀ, ਮਾਮੇ ਕੋਲ ਭੂਆ ਦੀਆਂ ਕੀਤੀਆਂ, ਚਾਚੇ ਕੋਲ ਤਾਏ ਦੀਆਂ ਕੀਤੀਆਂ, ਜਦੋਂ ਇਹ ਆਦਤ ਹੀ ਬਣ ਗਈ ਇੱਕ ਦਿਨ ਐਸਾ ਆਇਆ ਜਦੋਂ ਸਾਰੇ ਲੋਕ ਹੀ ਤੇਰੇ ਔਗਣਾਂ 'ਤੇ ਹੱਸਣ ਲੱਗ ਪਏ। ਕਿਉਂਕਿ ਜੇ ਜੇ ਬੀਜ ਬੀਜੇਗਾ ਉਹ ਜੇ ਫਲ ਖਾਏਗਾ। ਉਦੋਂ ਤਾਂ ਤੂੰ ਕਹਿੰਦਾ ਸੀ ਮੈਂ ਤਾਂ ਕਰਦਾ ਸੀ ਕਿਉਂਕਿ ਆ ਕਮਜ਼ੋਰੀ ਰਹਿ ਗਈ ਸੀ, ਅੱਜ ਦੱਸ ਉਹ ਤੇਰਾ ਐਕਸਕਿਊਜ਼ ਕੋਈ ਕੰਮ ਨਹੀਂ ਦੇ ਰਿਹਾ। ਬਾਬਾ ਮਾਇਆ ਸਾਥ ਨਾ ਹੋਏ, ਮੈਂ ਬੇਨਤੀ ਕਰਾਂ, ਮਨ ਕੰਡਿਆਂ ਦੀ ਖੇਤੀ 'ਤੇ ਕਰਦਾ ਏ, ਜਦੋਂ ਕੰਡੇ ਵੱਜਦੇ ਨੇ ਉਦੋਂ ਇਹਦੇ ਕੋਲ ਕੋਈ ਵੀ ਬਹਾਨਾ ਨਹੀਂ ਹੈ, ਉਦੋਂ ਇਹਨੂੰ ਕੋਈ ਵੀ ਚੀਜ਼ ਸਾਥ ਨਹੀਂ ਦੇ ਰਹੀ। ਆਖੋ ਵਾਹਿਗੁਰੂ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਇ ਰਹਾਉ, ਇੱਕ ਨੀ ਦੋ ਨੀ ਬਿਣ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ ਉਲਝ ਗਏ, ਮੈਂ ਵੀ ਉਲਝ ਗਿਆ, ਸਾਰੇ ਹੀ ਉਲਝ ਗਏ। ਕੋਈ ਇੱਕ ਅੱਧ ਤੇਰੋ ਰਸੀਆੜਾ, ਸੰਗਤ ਵਿੱਚ ਬਹੁਤ ਐਸੇ ਹੋਣਗੇ ਜਿਹੜੇ ਬਚ ਗਏ, ਆਖੋ ਵਾਹਿਗੁਰੂ ਬਖਸ਼ਿਸ਼ ਦੇ ਪਾਤਰ ਬਚ ਗਏ। ਜਿਹੜੇ ਬਚੇ ਉਹਨਾਂ ਨੇ ਆਪਣੇ ਅੰਦਰ ਸਾਡੇ ਵਾਂਗੂ ਨਹੀਂ ਜਿਉਂਆ, ਹਾਣ ਹੱਟ ਕਰ ਯਾਰ ਜਾ ਸੱਚ ਨਾਮ ਕਰ ਵੱਥ, ਹੱਟ ਸ਼ੌਪ ਦੁਕਾਨ ਹੱਟੀ, ਵੱਥ ਪ੍ਰੋਡਕਟ। ਸ਼ੌਪ ਉਤਨਾ ਚਿਰ ਫੇਮਸ ਨਹੀਂ ਹੋ ਸਕਦੀ ਜਿਤਨਾ ਚਿਰ ਉਹਦੇ 'ਚ ਵਧੀਆ ਪ੍ਰੋਡਕਟ ਨਹੀਂ ਹੈ। ਬਾਹਰੋਂ ਜਿਤਨਾ ਮਰਜ਼ੀ ਸ਼ੌਪ ਨੂੰ ਵਧੀਆ ਬਣਾ ਲਓ, ਬੋਰਡ ਵਧੀਆ ਬਣਾ ਲਓ, ਲਾ ਲਓ, ਜਿਤਨਾ ਚਿਰ ਪ੍ਰੋਡਕਟ ਵਧੀਆ ਨਹੀਂ ਹੈ। ਜਿਹੜੀਆਂ ਵੀ ਦੁਕਾਨਾਂ ਚੰਗੀ ਕਮਾਈ ਕਰ ਗਈਆਂ ਨੇ ਪ੍ਰੋਡਕਟ ਦੇ ਆਸਰੇ ਹੀ ਕਰ ਗਈਆਂ ਨੇ। ਸਤਿਗੁਰੂ ਕਹਿਣ ਲੱਗੇ ਇੰਜ ਸਮਝ ਲੈ ਤੇਰੇ ਜਿਤਨੇ ਵੀ ਸਵਾਸ ਨੇ, ਜਿਤਨੀ ਤੇਰੀ ਉਮਰ ਹੈ, ਇਹ ਇੱਕ ਹੱਟੀ ਹੈ, ਇੱਕ ਸ਼ੌਪ ਹੈ। ਇਸ ਦੇ ਵਿੱਚ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦਾ ਸਿਮਰਨ ਅਤੇ ਗੁਰੂ ਦੀਆਂ ਸਿੱਖਿਆਵਾਂ ਦਾ ਪ੍ਰੋਡਕਟ ਅੰਦਰ ਰੱਖ ਆਖੋ ਵਾਹਿਗੁਰੂ। ਐਸਾ ਮਤ ਸੋਚਣਾ ਕਿ ਸਿਚੁਏਸ਼ਨ ਹੀ ਐਸੀ ਨਹੀਂ ਬਣੇਗੀ ਕਿ ਮਨ ਖਿਜੇ ਹੀ ਨਾ, ਸਿਚੁਏਸ਼ਨ ਵੀ ਬਣੇਗੀ ਮਨ ਵੀ ਖਿਜੇਗਾ, ਇਹ ਬਣਦਾ ਰਹੇਗਾ। ਅਸੀਂ ਕੋਈ ਜੋਗੀ ਨਹੀਂ ਹੈ ਕਿ ਪਰਿਵਾਰ ਛੱਡ ਕੇ ਪਹਾੜਾਂ ਦੀਆਂ ਕੰਧਰਾਂ 'ਤੇ ਚਲੇ ਜਾਈਏ, ਅਸੀਂ ਕੋਈ ਜੋਗੀ ਨਹੀਂ ਹੈ ਕਿ ਇਸ ਨੂੰ ਛੱਡ ਕੇ ਪਾਸੇ ਹੋ ਜਾਈਏ, ਕਿਉਂਕਿ ਜੇ ਪਾਸੇ ਹੋਵਾਂਗੇ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਚੋਟਾਂ ਮਾਰਨਗੇ, ਅਪਦਾ 'ਤੇ ਮਾਰਿਆ ਗ੍ਰਹਿ 'ਤੇ ਨਸਤਾ। ਜਦ ਪੁੱਤਰ ਨੂੰ ਜਨਮ ਦਿੱਤਾ ਸੀ ਅਤੇ ਅੱਜ ਤੂੰ ਕਹਿੰਦਾ ਪੁੱਤਰ ਮਾਇਆ ਹੁੰਦੀ ਹੈ, ਅਤੇ ਫਿਰ ਐਵੇਂ ਸਵਾਦਾਂ 'ਚ ਹੀ ਤੁਰਿਆ ਸੀ ਉਸ ਵੇਲੇ ਵੀ, ਮੁੜ ਪੁੱਠਾ ਨਹੀਂ ਛੱਡਣਾ ਘਰ ਬਾਰ, ਤੈਨੂੰ ਗੁਰੂ ਸਾਹਿਬ ਇਸੇ ਵਿੱਚ ਜਿਉਣਾ ਸਿਖਾਉਣਗੇ। ਖਿਜੇਗਾ ਮਨ, ਔਰ ਨੋਟ ਕਰਨਾ ਘਰ ਵਿੱਚ ਜ਼ਿਆਦਾ ਖਿਜਦਾ ਹੈ, ਜਦੋਂ ਖਿਜੇਗਾ ਉਦੋਂ ਤੈਨੂੰ ਗੁਰੂ ਸਾਹਿਬ ਨੇ ਤੇਰੇ ਅੰਦਰ ਪ੍ਰੋਡਕਟ ਰੱਖਿਆ ਹੋਇਆ ਉਹ ਹੈ ਗੁਰੂ ਦੀਆਂ ਸਿੱਖਿਆਵਾਂ, ਉਹਨਾਂ ਸਿੱਖਿਆਵਾਂ ਵਿੱਚੋਂ ਲੱਭ ਭੱਜ ਉਸ ਪਾਸੇ, ਤੇਰੇ ਮੈਮਰੀ ਪਾਵਰ ਵਿੱਚ ਪਈ ਹੈ ਉਹ ਪੰਗਤੀ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲਾ ਸਭ ਕੁਛ ਪਾਏ। ਮਾਰ ਆਪਣੇ ਅੰਦਰ ਝਾਤੀ, ਤੇਰੇ ਅੰਦਰ ਉਹ ਪੰਗਤੀ ਵੀ ਪਈ ਹੈ। ਜਬ ਲੱਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਇੱਥੇ ਇੱਕ ਛੋਟਾ ਜਿਹਾ ਸੁਝਾਓ ਦੇਵਾਂ, ਆਪਾਂ ਪਰਿਵਾਰਕ ਮੈਂਬਰ ਇੱਕ ਦੂਸਰੇ ਨੂੰ ਪੂਰਾ ਜਾਣਦੇ ਹੁੰਦੇ ਹਾਂ, ਪਰਿਵਾਰ ਦੇ ਮੈਂਬਰਾਂ ਦੇ ਗੁਣ ਔਗਣ ਸਾਨੂੰ ਸਾਰਾ ਪਤਾ ਹੁੰਦਾ, ਮਾਪਿਆਂ ਨੂੰ ਬੱਚਿਆਂ ਦਾ, ਬੱਚਿਆਂ ਨੂੰ ਮਾਪਿਆਂ ਦਾ। ਪਤੀ ਨੂੰ ਪਤਨੀ ਦਾ, ਪਤਨੀ ਨੂੰ ਪਤੀ ਦਾ, ਭੈਣ ਭਰਾ ਇੱਕ ਦੂਸਰੇ ਨੂੰ ਪੂਰਾ ਜਾਣਦੇ ਹੁੰਦੇ ਹਾਂ। ਉਹਦੇ ਵਿੱਚੋਂ ਇੱਕ ਚੀਜ਼ ਹੈ ਜਿਹੜੀ ਸਾਨੂੰ ਜ਼ਿਆਦਾ ਦੁਖੀ ਕਰ ਰਹੀ ਹੈ, ਉਹ ਹੈ ਮਨ ਦਾ ਖਿਝਣਾ ਅਤੇ ਗੁੱਸੇ ਵਿੱਚ ਆਉਣਾ, ਮਾਹੌਲ ਖਰਾਬ ਕਰ ਦਿੰਦਾ। ਇੱਕ ਐਸੀ ਚੀਜ਼ ਹੈ, ਇੱਕ ਜਾਣੇ ਦਾ ਮਨ ਖਰਾਬ ਹੋਏਗਾ ਨਾ, ਇੱਕ ਜਾਣੇ ਨੂੰ ਗੁੱਸਾ ਆਏਗਾ, ਸਾਰੇ ਘਰ ਦਾ ਮਾਹੌਲ ਖਰਾਬ ਹੋ ਜਾਏਗਾ। ਅਤੇ ਸਾਨੂੰ ਇਹ ਵੀ ਪਤਾ ਹੈ ਕਿ ਸਾਡੇ ਘਰ ਦੇ ਫਲਾਣੇ ਮੈਂਬਰ ਨੂੰ ਜਦੋਂ ਗੁੱਸਾ ਹੁੰਦਾ ਨਾ, ਉਹ 15 ਮਿੰਟਾਂ ਬਾਅਦ ਨੋਰਮਲ ਹੋ ਜਾਂਦਾ ਹੈ। ਸਾਨੂੰ ਇਹ ਵੀ ਪਤਾ ਹੈ ਕਿ ਸਾਡੇ ਪਿਤਾ ਜੀ 5 ਮਿੰਟਾਂ ਬਾਅਦ ਨੋਰਮਲ ਹੋ ਜਾਂਦੇ ਨੇ। ਸਾਨੂੰ ਇਹ ਵੀ ਪਤਾ ਹੈ ਕਿ ਸਾਡਾ ਬੱਚਾ ਜਿਹੜਾ ਉਹ ਇੱਕ ਰਾਤ ਨੋਰਮਲ ਨਹੀਂ ਹੁੰਦਾ, ਅਗਲੇ ਦਿਨ ਉੱਠ ਕੇ ਨੋਰਮਲ ਹੋ ਜਾਂਦਾ, ਸਾਰਿਆਂ ਨੂੰ ਪਤਾ ਹੈ। ਫਿਰ ਇੱਕ ਛੋਟਾ ਜਿਹਾ ਸੁਝਾਓ ਹੈ, ਉਹ ਜਿਤਨਾ ਕੁ ਚਿਰ ਸਾਨੂੰ ਪਤਾ ਵੀ ਇੰਨੇ ਚਿਰ ਬਾਅਦ ਨੋਰਮਲ ਹੋ ਜਾਂਦਾ, ਉਤਨਾ ਕੁ ਚਿਰ 'ਤੇ ਉਹਨੂੰ ਮਾਹੌਲ ਸ਼ਾਂਤੀ ਦਾ ਦੇ ਦੇਈਏ, ਚੁੱਪ ਕਰ ਜਾਈਏ। ਆਖੋ ਵਾਹਿਗੁਰੂ। ਮੈਂ ਦੇਖਿਆ ਜਿਨ੍ਹਾਂ ਘਰਾਂ ਵਿੱਚ ਇਸ ਤਰ੍ਹਾਂ ਹੈ, ਉਹ ਆਪਣੇ ਘਰ ਨੂੰ ਟੁੱਟਣੋਂ ਬਚਾ ਲੈਂਦੇ। ਜੇ ਮੈਂ ਇੱਕ ਬਜ਼ੁਰਗ ਮਾਂ ਨੂੰ ਦੇਖਿਆ, ਉਹਦਾ ਪੋਤਰਾ ਬੜੇ ਗੁੱਸੇ ਹੋਇਆ, ਉਹ ਆਪਣੀ ਨੂੰਹ ਨੂੰ ਪਾਸੇ ਕਰਕੇ ਕਹਿਣ ਲੱਗੀ, ਪੁੱਤ ਦੇਖ, ਤੈਨੂੰ ਪਤਾ ਹੈ ਇਹ ਸੌਂ ਜਾਂਦਾ ਹੈ, ਕੋਈ ਨਹੀਂ ਇਹਨੂੰ ਗੁੱਸੇ 'ਚ ਸੌਣ ਦੇ, ਰਾਤ ਨੂੰ ਅਗਲੇ ਦਿਨ ਇਹ ਨੋਰਮਲ ਹੋ ਜਾਂਦਾ, ਕੱਲ੍ਹ ਨੂੰ ਗੱਲ ਕਰਾਂਗੇ, ਅੱਜ ਕੁਛ ਨਾ ਕਹੋ। ਆਹਾ, ਇਹਦਾ ਮਤਲਬ ਦੂਸਰਿਆਂ ਨੇ ਸਹਿਜ ਬਣਾ ਲਿਆ, ਉਹ ਸਹਿਜ ਦੀ ਵਾਈਬ੍ਰੇਸ਼ਨ ਨੇ ਉਹਨੂੰ ਵੀ ਦੂਸਰੇ ਦਿਨ ਨੋਰਮਲ ਕੀਤਾ ਹੈ। ਉੱਠ ਕੇ ਦੂਸਰੇ ਦਿਨ ਉਹੀ ਬੇਟਾ ਕਹਿੰਦਾ, ਮੰਮਾ ਸੌਰੀ। ਇਹਦਾ ਮਤਲਬ ਸਾਡੀ ਮੈਮਰੀ ਪਾਵਰ ਦੇ ਵਿੱਚ ਗੁਰੂ ਦੀਆਂ ਸਿੱਖਿਆਵਾਂ, ਵਾਹਿਗੁਰੂ ਦੀ ਯਾਦ, ਵਾਹਿਗੁਰੂ ਦਾ ਸਿਮਰਨ ਅੰਦਰ ਸੌਦਾ ਹੋਣਾ ਚਾਹੀਦਾ ਹੈ। ਵਾਹਿਗੁਰੂ, ਅੰਦਰਲੀ ਹੱਟ ਖਾਲੀ ਨਹੀਂ ਹੋਣੀ ਚਾਹੀਦੀ। ਹਾਣ ਹੱਟ ਕਰਾਰ ਜਾਂ ਸੱਚ ਨਾਮ ਕਰ ਵੱਥ, ਕਿਵੇਂ? ਸੁਰਤ ਸੋਚ ਕਰ ਭਾਣ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਭਾਣ ਸਾਲ ਹੁੰਦਾ, ਪੁਰਾਤਨ ਸਮੇਂ 'ਚ ਮਿੱਟੀ ਦੇ ਭਾਂਡੇ ਹੁੰਦੇ ਸੀ, ਉਹਦੇ 'ਚ ਸਟੋਰ ਕੀਤਾ ਹੁੰਦਾ। ਦੁਕਾਨਾਂ ਛੋਟੀਆਂ ਹੁੰਦੀਆਂ, ਹੁਣ ਦੁਕਾਨਾਂ ਵੱਡੀਆਂ ਹੋ ਗਈਆਂ, ਸਟੋਰ ਵੱਡੇ ਹੋ ਗਏ, ਉਹਨੂੰ ਵੇਅਰ ਹਾਊਸ ਕਹਿ ਦਿੰਦੇ ਹਾਂ। ਵਾਹਿਗੁਰੂ ਨੇ ਕਮਾਲ ਕਰ ਦਿੱਤੀ, ਸਾਡੇ ਅੰਦਰ ਵੀ ਇੱਕ ਸਟੋਰ ਵੇਅਰ ਹਾਊਸ ਬਣਾਇਆ ਹੋਇਆ, ਉਹ ਹੈ ਸਾਡੀ ਮੈਮਰੀ ਪਾਵਰ। ਇਸ ਮੈਮਰੀ ਪਾਵਰ ਦੇ ਵਿੱਚ ਗੁਰੂ ਦੀਆਂ ਗੱਲਾਂ, ਗੁਰੂ ਦੀਆਂ ਸਿੱਖਿਆਵਾਂ ਰੱਖ। ਫਿਰ ਇੰਜ ਕਰੀ, ਜਿੰਨੀਆਂ ਵੀ ਗੁਰੂ ਸਾਹਿਬ ਦੀਆਂ ਗੱਲਾਂ ਯਾਦ ਰੱਖੀਆਂ ਜਾ ਸਕਣ ਅੰਦਰ ਰੱਖ। ਅੰਦਰ ਰੱਖਣ ਤੋਂ ਬਾਅਦ ਬਣ ਜਾ ਰਿਹਾ ਸਿਉ ਬਣਜ ਕਰ ਲੈ ਲਾਹ ਮਨ ਹੱਸ। ਗੁਰੂ ਪਿਤਾ ਤੋਂ ਸਿੱਖਿਆ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਤੇ ਵਾਹਿਗੁਰੂ ਨੇ ਇੱਕ ਐਸਾ ਖੇਲ ਵਰਤਾਇਆ ਹੋਇਆ, ਤੂੰ ਸਮਾਜ ਅੰਦਰ ਝਾਤੀ ਮਾਰ, ਜੇ ਤੇਰੇ ਅੰਦਰ ਇਹ ਇੱਛਾ ਹੈ ਮਿੱਠਤ ਨੀਵੀਂ ਨਾਨਕਾ ਦਾ, ਤੇ ਤੈਨੂੰ ਬਹੁਤ ਸਾਰੇ ਮਿੱਠਤ ਨੀਵੀਂ ਨਾਨਕਾ ਵਾਲੇ ਜੀਵਨ ਵੀ ਦਿਖਾਈ ਦੇਣਗੇ। ਜੇ ਤੂੰ ਇਹ ਬਾਤ ਆਪਣੇ ਅੰਦਰ ਰੱਖ ਲਈ ਹੈ, ਤੇ ਜਿਹੜਾ ਵੀ ਤੈਨੂੰ ਨਿਮਰਤਾ ਵਾਲਾ ਦਿਖਾਈ ਦੇਵੇ ਉਹ ਬਣਜ਼ਾਰਾ ਹੈ। ਤੇ ਉਹਦੇ ਕੋਲ ਐਵੇਂ ਨਾ ਰਾਜਨੀਤੀ ਦੀਆਂ ਗੱਲਾਂ ਕਰੀ ਜਾਈ, ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਈ, ਉਹਦੇ ਕੋਲ ਨਿਮਰਤਾ ਦੀ ਬਾਤ ਹੀ ਕਰੀ, ਹੋ ਸਕਦਾ ਤੈਨੂੰ ਕੁਛ ਗੁਣ ਮਿਲ ਜਾਣ। ਆਖੋ ਵਾਹਿਗੁਰੂ। ਜਦੋਂ ਗੁਰੂ ਪਿਤਾ ਕਹਿੰਦੇ ਨੇ, ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ, ਤੇ ਆਪਣੇ ਅੰਦਰ ਇਸ ਨੂੰ ਰੱਖ ਤੇ ਭੁੱਖ ਜਗਾ, ਫਿਰ ਤੈਨੂੰ ਕੁਛ ਐਸੇ ਜੀਵਨ ਵੀ ਮਿਲ ਜਾਣਗੇ ਜਿਨ੍ਹਾਂ ਕੋਲ ਗਿਆਨ ਹੈ। ਐਸੇ ਤੇ ਬਹੁਤ ਮਿਲ ਜਾਣਗੇ ਜਿਨ੍ਹਾਂ ਕੋਲ ਮੇਰੇ ਨਾਲੋਂ ਜ਼ਿਆਦਾ ਗਿਆਨ ਹੈ। ਜੇ ਤੇਰੇ ਅੰਦਰ ਭੁੱਖ ਜਾਗ ਪਈ, ਤੇਰੇ ਤੋਂ ਜ਼ਿਆਦਾ ਗਿਆਨ ਵਾਲੇ ਜਿਹੜੇ ਵੀ ਮਿਲਦੇ ਹੋਏ ਉਹ ਬਣਜ਼ਾਰਾ ਹੈ। ਉਹਦੇ ਕੋਲ ਗੱਲਾਂ ਇੱਧਰ ਉੱਧਰ ਦੀਆਂ ਨਾ ਕਰੀ, ਗਿਆਨ ਦੀਆਂ ਹੀ ਕਰੀ। ਤੇ ਜਦੋਂ ਗੁਰੂ ਦੀ ਪੰਗਤੀ ਚੇਤੇ ਆਈ, ਬੁੱਝਿਆ ਨਾਹੀ ਵਾਹਿਗੁਰੂ, ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ, ਵੀ ਬਾਣੀ ਨੂੰ ਪੜ੍ਹ ਕੇ ਨਹੀਂ ਬੁੱਝ ਕੇ ਸਮਝ ਕੇ ਭੇਦ ਮਿਲਣਗੇ। ਤੇ ਜਦੋਂ ਬਾਣੀ ਪੜ੍ਹੀਏ ਸਮਝਣਾ ਆਉਂਦੀ ਹੋਵੇ, ਇਸ ਪੰਗਤੀ ਨੂੰ ਅੰਦਰ ਰੱਖ, ਬਹੁਤ ਐਸੇ ਮਿਲ ਜਾਣਗੇ ਜਿਨ੍ਹਾਂ ਨੂੰ ਬਾਣੀ ਦੀ ਸਮਝ ਹੈ, ਸੋਝੀ ਹੈ। ਜਿਨ੍ਹਾਂ ਨੂੰ ਬਾਣੀ ਦੀ ਸੋਝੀ ਹੈ ਉਹ ਬਣਜ਼ਾਰੇ ਨੇ, ਉਹਨਾਂ ਕੋਲ ਐਵੇਂ ਨਾ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਈ, ਬਾਣੀ ਦੀ ਹੀ ਬਾਤ ਕਰੀ। ਬਾਬਾ ਹਰਨਾਮ ਸਿੰਘ ਜੀ ਹਰਨਾਮਪੁਰ ਖੇੜੇ ਵਾਲੇ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹਨਾਂ ਦੀ ਜੋ ਯਾਦ ਹਰ ਸਾਲ ਮਨਾਈ ਜਾਂਦੀ ਹੈ, ਪਰ ਕੀ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਸਾਡੇ ਜੀਵਨ ਵਿੱਚ ਵੀ ਆ ਰਹੀਆਂ ਨੇ ਕਿ ਨਹੀਂ? ਯਾਦਾਂ ਮਨਾਉਣੀਆਂ ਸਫਲਤਾ ਹੁੰਦੀਆਂ ਨੇ, ਕਿਉਂਕਿ ਜਦੋਂ ਵੀ ਉਹਨਾਂ ਕੋਲ ਜਿਹੜੇ ਜਾਂਦੇ ਸਨ, ਬਹੁਤ ਘੱਟ ਐਸੇ ਸਨ ਜਿਹੜੇ ਅਸਲੀ ਲਾਹੇ ਦੀ ਗੱਲ ਕਰਦੇ ਸਨ। ਵਿਚਾਰਾਂਗੇ ਉਸ ਦਿਨ, ਅੱਜ ਸਬਜੈਕਟ ਨਹੀਂ ਹੈ। ਗੁਰੂ ਰਹਿਮਤ ਕਰਨ, ਕਿਸ ਬੰਦੇ ਨੂੰ ਮਿਲ ਰਿਹਾ ਹੈ, ਉਹਦੇ ਤੋਂ ਕੀ ਸਿੱਖਣਾ ਚਾਹੁੰਦਾ ਹੈ, ਕੀ ਪਾਉਣਾ ਚਾਹੁੰਦਾ ਹੈ। ਗੁਰੂ ਕਿਰਪਾ ਕਰਨ, ਬਣਜ਼ਾਰਿਆਂ ਸੋ ਬਣਜ਼ ਕਰ ਲੈ ਲਾਹ ਮਨ ਹੱਸ, ਆਪਣੇ ਅੰਦਰ ਬਣਜ਼ ਕਰਨਾ ਸਿੱਖ। ਸੁਣ ਸ਼ਾਸਤਰ ਸੌਦਾਗਰੀ, ਸਤ ਘੋੜੇ ਲੈ ਚੱਲ, ਸੱਚਾ ਆਚਰਣ ਇਹਨੂੰ ਘੋੜੇ ਬਣਾ ਲੈ। ਗੁਰੂ ਦੀਆਂ ਸਿੱਖਿਆਵਾਂ ਸੁਣਨੀਆਂ, ਇਹ ਸੌਦਾਗਰੀ ਹੈ। ਖਰਚ ਬੰਨ ਚੰਗਿਆਈਆਂ, ਮਤ ਮਨ ਜਾਣਾ ਕੱਲ, ਆਲਸ ਕੱਢ ਦੇ ਕੱਲ ਨੂੰ ਕਰਾਂਗੇ। ਚੰਗਿਆਈਆਂ ਨੂੰ ਪੱਲੇ ਬੰਨ, ਮਨ ਤੋਂ ਚੰਗੇ ਕਰਮ ਕਰਵਾ। ਨਿਰੰਕਾਰ ਕਹਿ ਦੇਸ਼ ਜਾਹੇ ਤਾਂ ਸੁਖ ਲਹੇ ਮਹੱਲ, ਵਾਹਿਗੁਰੂ ਦੀ ਹਜ਼ੂਰੀ ਦਾ ਅਹਿਸਾਸ ਨਿਰੰਕਾਰ ਦਾ ਦੇਸ਼ ਹੈ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਮਨ ਨੂੰ ਨੌਕਰ ਬਣਾ ਲੈ। ਵਾਹਿਗੁਰੂ ਦੀ ਯਾਦ ਅਤੇ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਣਾ ਚਾਕਰੀ ਹੈ। ਬਨ ਵਧੀਆਂ ਕਰ ਧਾਵਨੀ, ਤਾਂ ਕੋ ਆਖੈ ਧਨ, ਜਦੋਂ ਵੀ ਮਨ ਦੂਸਰੇ ਪਾਸੇ ਜਾਵੇ ਇਹਨੂੰ ਰੋਕਣਾ ਸ਼ੁਰੂ ਕਰ। ਧਾਵਣੀ ਭੱਜ ਰਿਹਾ, ਇਹਨੂੰ ਰੋਕਣਾ ਸ਼ੁਰੂ ਕਰ। ਨਾਨਕ ਵੇਖੈ ਨਦਰ ਕਰ ਚੜੈ ਚਵਗਣ ਵੰਨ, ਇਹਨੂੰ ਚਾਰ ਗੁਣਾਂ ਵਾਲਾ ਰੰਗ ਜਿਹੜਾ ਮੂਲ ਮੰਤਰ ਦੇ ਅੰਦਰ ਜਿਸ ਨੂੰ ਨਿਰ ਤੇ ਐੜਾ ਲਾ ਕੇ ਪ੍ਰਗਟ ਕੀਤਾ, ਉਹਨੂੰ ਚਾਰ ਗੁਣਾਂ ਵਾਲਾ ਰੰਗ ਚੜਾ, ਫਿਰ ਕਿਤੇ ਚਾਰ ਗੁਣਾਂ ਦੀ ਵਿਚਾਰ। ਸਤਿਗੁਰੂ ਰਹਿਮਤ ਕਰਨ, ਮੁੱਖ ਵਾਕ ਦੀ ਵਿਚਾਰ ਹਿਰਦੇ ਵਿੱਚ ਨਿਵਾਸ ਕਰੇ, ਭੁੱਲ ਚੁੱਕ ਦੀ ਖਿਮਾ। ਮੈਂ ਗੁਰੂ ਕੇ ਪਿਆਰਿਆਂ ਤੋਂ ਵੀ ਖਿਮਾ ਮੰਗਾਂ, ਸਾਹਮਣੇ ਵਾਲੀ ਟਾਈਮ ਘੜੀ ਉਹ ਖੜ ਗਈ ਤਾਂ ਮੈਂ ਵੀ ਉਸੇ ਤਰੀਕੇ ਨਾਲ ਹੀ ਚੱਲਦਾ ਰਿਹਾ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਪ੍ਰਸਾਦ ਸਿੰਘ ਜੀ, ਆਪ ਜੀ ਪਾਵਨ ਸ੍ਰੀ ਮੁੱਖ ਵਾਕ ਦੇ ਸ਼ਬਦ ਵਿਚਾਰ ਸਰਵ ਕਰ ਰਹੇ ਸੀ। ਸਤਿਕਾਰਯੋਗ ਪਾਤਸ਼ਾਹ ਭਾਈ ਰਾਮ ਸਿੰਘ ਹੋਰਾਂ ਤੋਂ ਪਾਤਸ਼ਾਹ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਹੁਣ ਪਾਤਸ਼ਾਹ ਭਾਈ ਪਰਮਜੀਤ ਸਿੰਘ ਦਿੱਲੀ ਵਾਲੇ ਸ਼ਬਦ ਕੀਰਤਨ ਸਰਵ ਕਰਾ ਹੈ, ਸਰਵ ਕਰੀਏ ਜੀ। ਆਪ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਅੱਜ ਗੈਲਰੀ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇਰੇ ਵਾਲਿਆਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਚੁੱਕੇ ਹਨ। 8 ਤਰੀਕ ਭੋਗ ਪਾਏ ਜਾਣਗੇ, ਵਿਸ਼ੇਸ਼ ਦਿਵਸ ਸਜਣਗੇ। ਨਾਲ ਬੇਨਤੀ ਹੈ ਕਿ ਭਾਈ ਸ਼ਹੀਦ ਭਾਈ ਮੇਵਾ ਸਿੰਘ ਦੀ ਯਾਦ 15 ਜਨਵਰੀ ਮਨਾਈ ਜਾ ਰਹੀ ਹੈ। ਆਤਮ ਰਸ ਕੀਰਤਨਾਂ ਦੀ ਜੋ ਲੜੀ ਚੱਲ ਰਹੀ ਹੈ 14 ਜਨਵਰੀ ਮਾਘੀ ਜੋੜ ਮੇਲ ਤੱਕ ਚੱਲਣੀ ਹੈ। ਅੱਜ ਸ਼ਾਮ ਨੂੰ 7 ਤੋਂ 8 ਸਾਹਿਬ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਹੋ ਰਿਹਾ ਹੈ। ਆਪ ਸਮੂਹ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਗੁਰੂ ਘਰ ਰਾਜ ਨੇ ਭਰ ਕੇ ਗੁਰੂ ਜਸ ਕੀਰਤਨ ਅਤੇ ਕਥਾਵਾਂ ਸਰਵਣ ਕਰਕੇ ਲਾਭ ਪ੍ਰਾਪਤ ਕਰਨੇ ਜੀ। ਹੁਣ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ, ਸਤਿਕਾਰਯੋਗ ਪਾਤਸ਼ਾਹ ਭਾਈ ਪਰਮਜੀਤ ਸਿੰਘ ਜੀ ਦਿੱਲੀ ਵਾਲਿਆਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.